ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਜਨਮ ਮਰਨ ਕਾ ਭ੍ਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ ਜਨਮ ਮਰਨ ਕਾ ਭ੍ਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ ਰਹਾਉ ਕਾਸੀ ਤੇ ਧੁਨ ਉਪਜੈ ਧੁਨ ਕਾਸੀ ਜਾਈ ਕਾਸੀ ਫੁੱਟੀ ਪੰਡਤ ਧੁਨ ਕਹਾਂ ਸਮਾਈ ਤਿਰਕੁਟੀ ਸੰਦ ਮੈਂ ਪੇਖਿਆ ਘਾਟ ਹੂ ਘਾਟ ਜਾਗੀ ਅਸੀਂ ਬੁੱਧ ਸਮਾਚਰੀ ਘਾਟ ਮਾਹੇ ਤਿਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ, ਵੱਡਿਆਂ ਭਾਗਾਂ ਵਾਲੇ ਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਇਸ਼ਨਾਨ ਕਰਨ ਸ਼ਿਰਕਤ ਕਰਨ ਪਹੁੰਚੇ ਹੋ। ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੁਸ਼ੋਭਿਤ ਹੋ ਕਰਕੇ, ਬਿਰਾਜਮਾਨ ਹੋ ਕਰਕੇ, ਜਿੱਥੇ ਸਮੁੱਚੀ ਲੋਕਾਈ ਨੂੰ ਦਰਸ਼ਨ ਦੀਦਾਰੇ ਬਖਸ਼ ਰਹੇ ਹਨ। ਉੱਥੇ ਸਮੁੱਚੇ ਜਗਤ ਦਾ ਮਾਰਗ ਦਰਸ਼ਨ ਕਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣਾ ਪਾਕ ਪਵਿੱਤਰ ਫੁਰਮਾਨ ਜਾਰੀ ਕਰਦੇ ਹਨ। ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਉਣ ਵਾਲੇ ਫੁਰਮਾਨ ਦੀ ਸ੍ਰੀ ਮੁਖਵਾਕ ਦੀ ਹੁਕਮਨਾਮੇ ਦੀ ਕਥਾ ਵਿਚਾਰ ਆਪ ਸਰਬੱਤ ਸੰਗਤਾਂ ਜਿੱਥੇ ਲਾਈਵ ਦੇਸ਼ਾਂ ਦੇਸ਼ਾਂਤਰਾਂ ਵਿੱਚ ਸਰਵਣ ਕਰਦੇ ਹੋ ਉੱਥੇ ਹੀ ਗੁਰਮੁਖ ਪਿਆਰੇ ਸਤਸੰਗੀ ਜਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਕ ਸਥਾਨ ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਵਿਖੇ ਹਾਜ਼ਰੀਆਂ ਭਰ ਕਰਕੇ ਸਰਵਣ ਕਰਦੇ ਹੋ। ਆਓ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦੇ ਲਈ ਇਸ ਅਗੰਮੀ ਫੁਰਮਾਨ ਦੀ ਜੋ ਵਿਚਾਰ ਹੈ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 857 ਅੰਗ ਉੱਤੇ ਇਹ ਮਹਾਨ ਅਗੰਮੀ ਵਾਕ ਦਰਜ ਹੈ, ਸ੍ਰੀ ਕਬੀਰ ਜੀ ਦੀ ਪਾਕ ਬਾਣੀ ਹੈ, ਭਗਤ ਬਾਣੀ ਦੇ ਬੜੇ ਪਾਕ ਅਤੇ ਪਵਿੱਤਰ ਲਫ਼ਜ਼ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਗਾਂ ਉੱਤੇ ਸੁਸ਼ੋਭਿਤ ਨੇ। ਇਸ ਫੁਰਮਾਨ ਦੀ ਜੋ ਵਿਚਾਰ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਦੇ ਸਦਕਾ ਆਰੰਭ ਕਰਨਾ ਕਰੀਏ ਜੀ। ਔਰ ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਸ ਅਕਾਲ ਪੁਰਖ ਦੀ ਅਗੰਮੀ ਜੋਤ ਦੇ ਨੌਵੇਂ ਵਾਰਸ, ਉਹ ਨੌਵਾਂ ਮਹੱਲ ਜਿੱਥੇ ਪਰਮਾਤਮਾ ਦੀ ਅਗੰਮੀ ਜੋਤ ਬਿਰਾਜਮਾਨ ਰਹੀ, ਉਸ ਮਹੱਲ ਦਾ ਨਾਮ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਹੈ। ਭਾਰਤ ਵਰਸ਼ ਦੀ, ਦੇਸ਼ ਦੀ, ਸੰਸਕ੍ਰਿਤੀ ਦੀ, ਇਨਸਾਨੀਅਤ ਦੀ, ਮਾਨਵਤਾ ਦੀ ਰੱਖਿਆ ਕਰਨ ਵਾਲੇ ਔਰ ਸ਼ਹਾਦਤ ਦੀ ਮਹਾਨ ਅਵਧੀ ਨੂੰ ਮੰਨਣ ਵਾਲੇ, ਜਿਨ੍ਹਾਂ ਦੇ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪ੍ਰਭ ਲਫ਼ਜ਼ ਵਰਤਿਆ ਹੈ, ਖੁਦ ਖੁਦਾ ਗੁਰੂ ਤੇਗ ਬਹਾਦਰ ਸਾਹਿਬ ਤਿਲਕ ਜੰਝੂ ਰਾਖਾ ਪ੍ਰਭ ਤਾਂਕਾ। ਜੰਝੂ ਦੀ ਰੱਖਿਆ ਪ੍ਰਭੂ ਨੇ ਆਪਣੇ ਸਰਗੁਣ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਰਾਹੀਂ ਕੀਤੀ। ਉਸ ਮਹਾਨ ਅਗੰਮੀ ਪੁਰਸ਼ ਨੇ ਅੱਜ ਦੇ ਦਿਨ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸ਼ਹਾਦਤ ਦਿੱਤੀ, ਡੁੱਬਦੇ ਹੋਏ ਜੰਝੂ ਨੂੰ ਆਸਰਾ ਦਿੱਤਾ, ਇਨਸਾਨੀਅਤ ਦੀ ਰੱਖਿਆ ਕੀਤੀ ਔਰ ਔਰੰਗਜ਼ੇਬ ਵਰਗੇ ਬੇਕਾਬੂ ਦਰਿਆ ਨੂੰ ਬੰਨ ਲਾ ਕੇ ਇਸ ਦੇਸ਼ ਦੇ ਅੰਦਰ ਇਨਸਾਨੀਅਤ ਦੀ, ਮਨੁੱਖੀ ਹੱਕਾਂ ਦੀ ਬਾਤ ਦ੍ਰਿੜ ਕਰਵਾਈ। ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਨੂੰ ਕੋਟ ਕੋਟ ਸਮੁੱਚੇ ਜਗਤ ਵੱਲੋਂ ਪ੍ਰਣਾਮ ਹੈ ਔਰ ਸਦਾ ਸਮੁੱਚੀ ਕਾਇਨਾਤ ਮਨੁੱਖਤਾ ਉਹਨਾਂ ਦੀ ਰਿਣੀ ਰਹੇਗੀ। ਇਸ ਸ਼ਹਾਦਤ ਦੇ ਬਾਬਤ ਬੜੇ ਬੜੇ ਇਤਿਹਾਸਕਾਰਾਂ ਨੇ, ਵਿਦਵਾਨ ਪੁਰਸ਼ਾਂ ਨੇ ਜ਼ਿਕਰ ਕੀਤਾ ਹੈ, ਜਿੱਥੇ ਸਿੱਖ ਜਗਤ ਦੇ ਬੜੇ ਬੜੇ ਇਤਿਹਾਸਕ ਗ੍ਰੰਥ ਸ੍ਰੀ ਗੁਰਪ੍ਰਤਾਪ ਸੂਰਜ, ਪੰਥ ਪ੍ਰਕਾਸ਼, ਤਵਾਰੀਖ ਗੁਰੂ ਖਾਲਸਾ, ਜਿੱਥੇ ਇਸ ਇਤਿਹਾਸ ਦਾ ਜ਼ਿਕਰ ਕਰਦਾ ਹੈ, ਉੱਥੇ ਹੋਰ ਵੀ ਬੜੇ ਬੜੇ ਫਾਰਸੀ ਦੇ, ਅਰਬੀ ਦੇ ਵਿਦਵਾਨਾਂ ਨੇ, ਇੰਗਲਿਸ਼ ਦੇ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ। ਆਓ ਕੁਝ ਸਮਾਂ ਉਸ ਅਗੰਮੀ ਸ਼ਹਾਦਤ ਦੇ ਇਤਿਹਾਸ ਦੇ ਨਾਲ ਜੁੜ ਕੇ ਵੈਰਾਗ ਤਿਆਗ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਸ ਗਾਉਣਾ ਕਰੀਏ। ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਆਗਾਜ਼ ਹੈ, ਜਿੱਥੇ ਅੱਜ ਆਪ ਸਰਬੱਤ ਸੰਗਤਾਂ ਆਨੰਦ ਮਾਣ ਰਹੇ ਹੋ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਕ ਧਰਤੀ ਤੇ ਹੁੰਦਾ ਹੈ। ਔਰ ਯਾਦ ਰੱਖਿਓ, ਦਸਾਂ ਪਾਤਸ਼ਾਹੀਆਂ ਵਿੱਚੋਂ ਇਹ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਹੀ ਨੇ ਜਿਨ੍ਹਾਂ ਦਾ ਆਗਾਜ਼ ਸ੍ਰੀ ਅੰਮ੍ਰਿਤਸਰ ਸਾਹਿਬ ਹੁੰਦਾ ਹੈ। ਗੁਰੂ ਕੇ ਮਹਿਲ ਵਿਖੇ ਦੀਨ ਦੁਨੀਆਂ ਦੇ ਮਾਲਕ ਦਾ ਪ੍ਰਕਾਸ਼ ਹੋਇਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੰਗਤਾਂ ਵਿੱਚ ਸੁਸ਼ੋਭਿਤ ਸਨ। ਸੰਮਤ 1678 ਵੈਸਾਖ ਵਧੀ ਪੰਚਮੀ ਨੂੰ ਸ੍ਰੀ ਨਾਨਕੀ ਜੀ, ਮਾਤਾ ਨਾਨਕੀ ਜੀ ਦੇ ਹਿਰਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਆਗਾਜ਼ ਹੁੰਦਾ ਹੈ। ਪਿਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਸਿੱਖਾਂ ਨੇ ਜਾ ਕੇ ਸਤਸੰਗ ਵਿੱਚ ਬੈਠੇ ਸਨ, ਜਿਵੇਂ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਖ਼ਤ ਤੇ ਸੁਸ਼ੋਭਿਤ ਨੇ, ਇਉਂ ਛੱਠਮ ਪੀਰ ਬੈਠਾ ਗੁਰ ਭਾਰੀ ਕੁੱਲ ਕਾਇਨਾਤ ਦਾ ਮਾਲਕ ਛੇਵੇਂ ਜਾਮੇ ਵਿੱਚ ਬੈਠਾ ਹੈ। ਸਿੱਖਾਂ ਨੇ ਖਬਰ ਦਿੱਤੀ, ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਬਾਲਕ ਦਾ ਆਗਾਜ਼ ਹੋਇਆ ਹੈ। ਹੁਣ ਜੇ ਤੇ ਕੋਈ ਦੁਨਿਆਵੀ ਬਾਪ ਹੁੰਦਾ ਤੇ ਖੇੜੇ ਵਿੱਚ ਨੱਚਣ ਲੱਗ ਪੈਂਦਾ। ਇੱਕ ਆਨੰਦ ਦੀ ਅਵਸਥਾ ਵਿੱਚ ਪਾਤਸ਼ਾਹ ਬੈਠੇ ਨੇ, ਉਹ ਅਵਸਥਾ ਜਿੱਥੇ ਗਮੀ ਖੁਸ਼ੀ ਦਾ ਕੋਈ ਆਗਾਜ਼ ਆਵਾ ਗਮਨ ਨਹੀਂ ਹੈ, ਆਉਣ ਜਾਣ ਨਹੀਂ ਹੈ, ਸਦਾ ਆਨੰਦ ਦੀ ਅਵਸਥਾ ਵਿੱਚ ਸੁਸ਼ੋਭਿਤ ਰਹਿਣ ਵਾਲੇ। ਖਬਰ ਦਿੱਤੀ ਗਈ ਪਾਤਸ਼ਾਹ ਨੂੰ, ਬਾਲਕ ਜਨਮਿਓ ਭਇਓ ਆਨੰਦ, ਖੁਸ਼ੀਆਂ ਖੇੜੇ ਨੇ, ਬਾਲਕ ਪੈਦਾ ਹੋਏ ਨੇ। ਰਖਬੇ ਹਿੱਤ ਜਗ ਬੀਰਜ ਹਿੰਦ, ਬਾਲਕ ਜਨਮਿਓ ਭਇਓ ਆਨੰਦ। ਭਾਰਤ ਵਰਸ਼ ਦਾ, ਜੰਝੂ ਦਾ, ਇਨਸਾਨੀਅਤ ਦਾ ਬੀਰਜ, ਬੀਜ ਰੱਖਣ ਦੇ ਲਈ ਬਾਲਕ ਪੈਦਾ ਹੋ ਗਿਆ ਹੈ। ਗੁਰੂ ਹਰਗੋਬਿੰਦ ਸਾਹਿਬ ਦੀਵਾਨ ਦੀ ਸਮਾਪਤੀ ਕਰਵਾ ਕੇ ਘਰ ਪਹੁੰਚੇ, ਗੁਰੂ ਕੇ ਮਹਿਲਾਂ ਵਿੱਚ ਪਹੁੰਚੇ। ਇਤਿਹਾਸ ਗਵਾਹ ਹੈ ਵੀ ਉਸ ਅਗੰਮੀ ਬਾਲਕ ਦੇ ਦਿਦਾਰੇ ਕਰਕੇ ਦੋਵੇਂ ਹੱਥ ਜੋੜ ਕੇ ਕੁੱਲ ਕਾਇਨਾਤ ਦਾ ਮਾਲਕ ਖੁਦ ਖੁਦਾ ਗੁਰੂ ਹਰਗੋਬਿੰਦ ਸਾਹਿਬ ਸੀਸ ਝੁਕਾਉਂਦਾ ਹੈ। ਬਾਬਾ ਬਿਧੀ ਚੰਦ ਜੀ ਨਾਲ ਨੇ ਤੇ ਸਹਿ ਸੁਭਾ ਪੁੱਛਿਆ, ਪਾਤਸ਼ਾਹ ਸਮੁੱਚੀ ਕਾਇਨਾਤ ਤੁਹਾਡੇ ਕਦਮ ਬੋਸੀ ਕਰਦੀ ਹੈ, ਚਰਨਾਂ ਵਿੱਚ ਝੁਕਦੀ ਹੈ, ਔਰ ਤੁਸੀਂ ਇੱਕ ਬਾਲਕ ਨੂੰ ਹੱਥ ਜੋੜ ਕੇ ਸੀਸ ਨਿਵਾਇਆ ਹੈ। ਵੈਸੇ ਵੀ ਲੋਕ ਲੱਜ ਦੇ ਅੰਦਰ, ਦੁਨੀਆਦਾਰੀ ਦੇ ਅੰਦਰ ਬਾਲਕ ਪਿਤਾ ਦੇ ਅੱਗੇ ਝੁਕਦਾ ਹੈ, ਪਿਤਾ ਕਦੇ ਬਾਲਕ ਅੱਗੇ ਨਹੀਂ ਝੁਕਿਆ। ਆਪ ਜੀ ਕਿਰਪਾ ਕਰਕੇ ਦੱਸਣਾ ਕਰੋ ਕੀ ਕਾਰਨ ਹੈ। ਤਿੰਨ ਬਚਨ ਉੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੇ ਨੇ, ਧਿਆਨ ਦਿਓ। ਤ੍ਰਿਡੰਡ ਅਖੰਡ ਮਹਾਂਪ੍ਰਚੰਡ, ਗੁਰੂ ਹਰਗੋਬਿੰਦ ਸਾਹਿਬ ਨੇ ਤਿੰਨ ਬਚਨ ਉਸ ਅਗੰਮੀ ਬਾਲਕ ਦੇ ਪਰਥਾਏ ਬਾਬਾ ਬਿਧੀ ਚੰਦ ਦੇ ਸਾਹਮਣੇ ਰੱਖੇ ਨੇ। ਮਹਾਰਾਜ ਆਖਣ ਲੱਗੇ, ਹੇ ਸੁਖੋ, ਹੇ ਬਾਬਾ ਬਿਧੀ ਚੰਦ ਜੀ, ਇਹ ਜਿਹੜਾ ਬਾਲਕ ਹੈ ਨਾ, ਤ੍ਰਿਡੰਡ ਪਾਪੀਆਂ ਨੂੰ ਡੰਡ ਦੇਵੇਗਾ। ਇਤਿਹਾਸ ਗਵਾਹ ਹੈ, ਮੈਦਾਨੇ ਜੰਗ ਵਿੱਚ ਐਸੀ ਤਲਵਾਰ ਚਲਾਈ ਹੈ, ਤੇਗ ਦਾ ਧਨੀ ਤੇਗ ਬਹਾਦਰ ਪ੍ਰਚਲਿਤ ਹੋਇਆ ਹੈ, ਪਾਪੀਆਂ ਨੂੰ ਡੰਡ ਦੇਵੇਗਾ, ਦੁਰਾਚਾਰੀਆਂ ਨੂੰ ਡੰਡ ਦੇਵੇਗਾ। ਤ੍ਰਿਡੰਡ ਸਿਰ ਕਿਉਂ ਝੁਕਾਇਆ ਹੈ, ਪਾਪੀਆਂ ਨੂੰ ਡੰਡ ਦੇਣ ਵਾਲਾ ਹੈ। ਅਖੰਡ ਇਸ ਦੀ ਸਮਾਧੀ ਖੰਡਿਤ ਨਹੀਂ ਕੀਤੀ ਜਾ ਸਕਦੀ। ਇਤਿਹਾਸ ਪੜੋਗੇ ਤੇ ਤੁਹਾਨੂੰ ਖਿਆਲ ਆਵੇਗਾ ਵੀ ਸ਼ੀਹੇ ਮਸੰਦ ਨੇ ਗੋਲੀ ਚਲਾਈ ਸੀ ਪਾਤਸ਼ਾਹ ਦੇ, ਜ਼ਖਮ ਲੱਗਾ, ਜ਼ਖਮੀ ਹੋ ਗਏ, ਪਰ ਸਮਾਧੀ ਨਹੀਂ ਟੁੱਟੀ। ਇਹ ਅਖੰਡ ਹੋਵੇਗਾ, ਕਿੰਨੀ ਵੀ ਮੁਸੀਬਤ ਆ ਜਾਵੇ ਇਹ ਅਡੋਲ ਰਹੇਗਾ। ਇਹਦੀ ਸਮਾਧੀ ਚਾਂਦਨੀ ਚੌਂਕ ਪਿੰਜਰੇ ਦੇ ਵਿੱਚ ਬੈਠੇ ਦੀ ਵੀ ਨਹੀਂ ਟੁੱਟੀ। ਬੜੇ ਬੜੇ ਤੂਫਾਨ ਝੱਖੜ ਝੁੱਲਣਗੇ, ਦੀ ਸਮਾਧੀ ਅਡੋਲ ਰਹੇਗੀ। ਤ੍ਰਿਡੰਡ ਪਾਪੀਆਂ ਨੂੰ ਡੰਡ ਦੇਣ ਵਾਲਾ ਹੈ, ਅਖੰਡ ਇਹਦੀ ਸਮਾਧੀ ਅਖੰਡਤਾ ਤੋਂ ਰਹਿਤ ਹੈ। ਪ੍ਰਚੰਡ ਜਿਵੇਂ ਹੀਰਾ ਸੱਤਾਂ ਪਰਦਿਆਂ ਵਿੱਚ ਰਹਿ ਕੇ ਵੀ ਚਮਕ ਕਾਇਮ ਰੱਖਦਾ ਹੈ, ਸੱਤਾਂ ਤਾਲਿਆਂ ਵਿੱਚ ਵੀ ਇਸ ਨੂੰ ਬੰਦ ਕਰ ਦਿਓ ਇਹ ਦੁਨੀਆਂ ਦੇ ਉੱਤੇ ਪ੍ਰਗਟ ਸਰੂਪ ਹੋਵੇਗਾ, ਕੁੱਲ ਕਾਇਨਾਤ ਦੇ ਵਿੱਚ ਇਸ ਦੀ ਜੈ ਜੈਕਾਰ ਹੋਵੇਗੀ। ਅੱਗੇ ਤੁਸੀਂ ਮੰਗਲ ਵਿੱਚ ਸੁਣਿਆ ਵੀ ਹੈ, ਆਖਣ ਲੱਗੇ ਹੈ 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 ਸਭ ਜਗ ਭਇਓ ਜੈ 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 ਸੁਰਲੋਕ, ਤਿੰਨਾਂ ਲੋਕਾਂ ਵਿੱਚ ਇਹਦੀ ਜੈ ਜੈਕਾਰ ਹੋਵੇਗੀ। ਬਾਬਾ ਬਿਧੀ ਚੰਦ ਜੀ ਇਸ ਅੱਗੇ ਸੀਸ ਤਾਂ ਨਿਭਾਇਆ ਹੈ, ਅਖੰਡ ਪ੍ਰਚੰਡ ਤ੍ਰਿਡੰਡ ਅਖੰਡ ਮਹਾਂਪ੍ਰਚੰਡ, ਪਾਪੀਆਂ ਨੂੰ ਡੰਡ ਦੇਣ ਵਾਲਾ ਅਖੰਡ ਸਮਾਧੀ ਦਾ ਮਾਲਕ ਖੁਦ ਖੁਦਾ ਦੁਨੀਆਂ ਤੇ ਆਇਆ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਇਸ ਬਾਲਕ ਦੇ ਆਗਾਜ਼ ਤੇ ਹੀ ਬਚਨ ਕਰ ਦਿੱਤੇ ਸਨ। ਔਰ ਇਤਿਹਾਸਕਾਰ ਕਹਿੰਦੇ ਨੇ ਵੀ ਆਪਣੇ ਪਹਿਲੇ ਸਰਗੁਣ ਸਰੂਪ ਅਕਾਲ ਪੁਰਖ ਦੇ ਪਹਿਲੇ ਜਾਮੇ ਗੁਰੂ ਨਾਨਕ ਸਾਹਿਬ ਦੇ ਅੱਗੇ ਇੱਕ ਬੇਨਤੀ ਕੀਤੀ ਸੀ ਛੇਵੇਂ ਪਾਤਸ਼ਾਹ ਨੇ, ਹੇ ਗੁਰੂ ਨਾਨਕ ਨਿਰੰਕਾਰੀ, ਇਸ ਬਾਲਕ ਦੇ ਉੱਤੇ ਮਿਹਰ ਭਰਿਆ ਹੱਥ ਰੱਖਿਓ, ਬਦੀ ਸਾਹਮਣੇ ਅੜ ਖਲੋਣ ਦੀ ਬਰਕਤ ਬਖਸ਼ਿਓ, ਬਦੀ ਨਾਲ ਟਕਰਾਉਣ ਦੀਆਂ ਬਰਕਤਾਂ ਬਖਸ਼ਿਓ, ਝੱਖੜਾਂ ਦੇ ਨਾਲ ਟਕਰਾਉਣ ਦੀ ਤਾਕਤ ਬਖਸ਼ਿਓ। ਵਿਚਾਰ ਕਰਿਓ ਗੁਰੂ ਹਰਗੋਬਿੰਦ ਸਾਹਿਬ ਦੀ ਅਰਦਾਸ ਜੋ ਆਪਣੇ ਹੀ ਪਹਿਲੇ ਜਾਮੇ ਦੇ ਸਨਮੁਖ ਉਹਨਾਂ ਕੀਤੀ, ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ ਪ੍ਰਵਾਨ ਕੀਤੀ। ਬਾਣੀ ਦਾ ਫੁਰਮਾਨ ਹੈ, ਜੋ ਵੀ ਮੰਗੋ ਗੁਰੂ ਨਾਨਕ ਕੋਲੋਂ, ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁਠਾ, ਕੀਨੀ ਦਾਤ ਨਾਨਕ ਨਿਰੰਕਾਰੀ ਝੋਲੀਆਂ ਭਰਦੇ ਨੇ। ਧਿਆਨ ਦਿਓ ਇਤਿਹਾਸ ਵੱਲ, ਉਹ ਮਹਾਂਪ੍ਰਚੰਡ ਹੈ, ਉਹ ਅਖੰਡ ਹੈ। ਗੁਰੂ ਗੋਬਿੰਦ ਸਿੰਘ ਨੇ ਇੱਕ ਅਲਫਾਜ਼ ਵਰਤਿਆ ਉਸ ਮਹਾਂਪੁਰਸ਼ ਲਈ, ਕਹਿੰਦੇ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਏਡਾ ਅਖੰਡ ਹੈ, ਏਡਾ ਬਦੀ ਦੇ ਸਾਹਮਣੇ ਅੜ ਖਲੋਣ ਵਾਲਾ ਗੁਰੂ ਹੈ, ਸਿਰ ਦੇ ਦਿੱਤਾ ਝੁਕਿਆ ਨਹੀਂ, ਸੀ ਨਹੀਂ ਕਰਦਾ ਏ। ਹਿੰਨ ਬਿਨ ਅਰਦਾਸ ਪ੍ਰਵਾਨ ਹੋਈ। ਖੈਰ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਆਨੰਦ ਕਾਰਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਤਾ ਕਿਸ਼ਨ ਕੌਰ ਦੀ ਬਚੜੀ ਸਪੁੱਤਰੀ ਦੇ ਨਾਲ, ਜੋ ਸਾਡੀ ਮਾਤਾ ਗੁਜਰੀ ਜੀ ਹੈ, ਉਹਨਾਂ ਦੇ ਨਾਲ ਮੁਕਰਰ ਕੀਤਾ, ਕਰਵਾ ਦਿੱਤਾ। ਦੀਨ ਦੁਨੀਆਂ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ। ਸ੍ਰੀ ਲਾਲ ਚੰਦ ਜੀ ਕਰਤਾਰਪੁਰ ਦੇ ਨਿਵਾਸੀ ਸਨ, ਜਿਨ੍ਹਾਂ ਦੀ ਬੱਚੀ ਬੀਬੀ ਗੁਜਰੀ ਜੀ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਲਾਵਾਂ ਹੋਈਆਂ। ਸਮਾਂ ਆਇਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ 1695 ਬਿਕਰਮੀ ਸੰਮਤ ਚੇਤ ਸੁਧੀ ਪੰਚਮੀ ਨੂੰ ਪੰਜ ਭੂਤਕ ਸਰੀਰ ਤਿਆਗਦੇ ਨੇ, ਆਪਣੀ ਅਗੰਮੀ ਜੋਤ ਸੱਤਵੇਂ ਜਾਮੇ ਦੇ ਵਿੱਚ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਪ੍ਰਵੇਸ਼ ਕਰਾਉਂਦੇ ਨੇ। ਮਹੱਲ ਬਦਲ ਗਿਆ ਹੈ, ਸੱਤਵੇਂ ਮਹੱਲ ਵਿੱਚ ਜੋਤ ਪ੍ਰਵੇਸ਼ ਹੁੰਦੀ ਹੈ। ਔਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਪੰਜ ਭੂਤਕ ਸਰੀਰ ਤਿਆਗਦੇ ਨੇ, ਬਾਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੁਜਰੀ ਜੀ ਦੇ ਨਾਲ ਔਰ ਆਪਣੀ ਮਾਤਾ ਸ੍ਰੀ ਨਾਨਕੀ ਜੀ ਦੇ ਨਾਲ ਬਕਾਲੇ ਚਲੇ ਜਾਂਦੇ ਨੇ ਔਰ ਇੱਕ ਅਗੰਮੀ ਚੌਂਕੜੇ ਦੇ ਵਿੱਚ ਜੁੜ ਜਾਂਦੇ ਨੇ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮਹਾਰਾਜ ਚੌਂਕੜੇ ਵਿੱਚ ਬੈਠ ਗਏ। ਸਮਾਂ ਆਇਆ ਗੁਰੂ ਹਰਕ੍ਰਿਸ਼ਨ ਸਾਹਿਬ ਰੂਪੀ ਮਹੱਲ ਦੇ ਵਿੱਚ ਨਾਨਕ ਨਿਰੰਕਾਰੀ ਦੀ ਜੋਤ ਪ੍ਰਵੇਸ਼ ਹੋਈ। ਧਿਆਨ ਦਿਓ, ਜੋਤ ਉਹਾ ਜੁਗਤ ਸਾਈ ਸਹਿਕਾਇਆ ਫੇਰ ਪਲਟਿਆ। ਮਹੱਲ ਬਦਲਿਆ ਹੈ, ਚੋਲਾ ਬਦਲਿਆ ਹੈ, ਜਾਮਾ ਬਦਲਿਆ ਹੈ, ਲਿਬਾਸ ਬਦਲਿਆ ਹੈ, ਰਾਜੇ ਨੇ ਰਾਜਾ ਨਹੀਂ ਬਦਲਿਆ, ਜੋਤ ਹੀ ਹੈ, ਜੁਗਤ ਹੀ ਹੈ, ਕੇਵਲ ਸਰੀਰ ਬਦਲਿਆ ਹੈ। ਹੁਣ ਰਿਸ਼ਤੇ ਵਿੱਚ ਬਾਬਾ ਤੇਗ ਬਹਾਦਰ ਸਾਹਿਬ ਗੁਰੂ ਹਰਕ੍ਰਿਸ਼ਨ ਜੀ ਦੇ ਬਾਬਾ ਜੀ ਲੱਗਦੇ ਨੇ ਨਾ। ਧਿਆਨ ਦਿਓ, ਦਿੱਲੀ ਦੇ ਅੰਦਰ ਕੁੱਲ ਕਾਇਨਾਤ ਦਾ ਮਾਲਕ ਗੁਰੂ ਨਾਨਕ ਸਾਹਿਬ ਆਪਣਾ ਅੱਠਵਾਂ ਜਾਮਾ ਤਿਆਗਣ ਲੱਗਾ ਗੁਰੂ ਹਰਕ੍ਰਿਸ਼ਨ ਦੇ ਰੂਪ ਵਿੱਚ। ਸੰਗਤਾਂ ਨੇ ਪੁੱਛਿਆ ਜੀ ਕਿਹਦੇ ਲੜਲਾ ਕੇ ਚੱਲੇ ਹੋ, ਨੇ ਖਸਮੇ ਹੀ ਨਾ ਛੱਡ ਜਾਇਓ, ਖਸਮ ਕੌਣ ਹੋਵੇਗਾ ਸਾਡਾ। ਗੁਰੂ ਹਰਕ੍ਰਿਸ਼ਨ ਮਹਾਰਾਜ ਕਹਿੰਦੇ ਉਹ ਜਿਹੜਾ ਸਾਡਾ ਬਾਬਾ ਹੈ ਨਾ ਬਕਾਲੇ ਰਹਿਣ ਵਾਲਾ, ਅਗੰਮੀ ਬੋਲ ਸਨ ਬਾਬਾ ਬਕਾਲੇ। ਹੁਣ ਬਾਬੇ ਤੋਂ ਭਾਵ ਸਪਸ਼ਟ ਸੀ ਪਰ ਅਗੰਮੀ ਬਚਨ ਸਾਡੀ ਸਮਝ ਵਿੱਚ ਨਹੀਂ ਆਉਂਦੇ। ਉਹ ਸੋਢੀ ਸਾਰੇ ਹੀ ਬਾਬੇ ਬਣ ਕੇ ਬਹਿ ਗਏ ਵੀ ਬਕਾਲੇ ਦੇ ਮਾਲਕ ਅਸੀਂ ਹਾਂ। ਉੱਥੇ ਬਾਈ ਮੰਜੀਆਂ ਵੀ ਡਹਿ ਗਈਆਂ, ਬੜਾ ਕੱਚ ਇਕੱਠਾ ਹੋ ਗਿਆ। ਹੁਣ ਕੱਚ ਦੇ ਵਿੱਚੋਂ ਹੀਰਾ ਲੱਭਣਾ ਜ਼ੋਹਰੀ ਦਾ ਕੰਮ ਹੈ। ਆਪਾਂ ਨੂੰ ਪਹਿਚਾਣ ਨਹੀਂ ਹੈ, ਕੋਈ ਕੱਚ ਘੜ ਕੇ ਆਪਾਂ ਨੂੰ ਦੇ ਦੇਵੇ ਆਪਾਂ ਭੁਲੇਖਾ ਖਾ ਜਾਂਦੇ ਵੀ ਸ਼ਾਇਦ ਹੀਰਾ ਹੀ ਹੈ। ਉਹ ਬਾਈ ਮੰਜੀਆਂ ਡਹਿ ਗਈਆਂ, ਬੜੇ ਉੱਥੇ ਬਗਲੇ ਇਕੱਠੇ ਹੋ ਗਏ। ਹੁਣ ਹੰਸ ਲੱਭੇ ਕਿੱਦਾਂ ਲਿਬਾਸ ਤੇ ਇੱਕੋ ਜਿਹਾ ਹੈ। ਜ਼ੋਹਰੀ ਆ ਗਿਆ ਅੱਜ ਬਾਬਾ ਮੱਖਣ ਸ਼ਾਹ ਲਬਾਣਾ, ਜ਼ੋਹਰੀ ਆਇਆ ਹੈ। ਜ਼ੋਹਰੀ ਨੇ ਲੱਭ ਲਿਆ, ਬੜੇ ਕੌਤਕ ਹੋਏ। ਸੰਖੇਪ ਵਿੱਚ ਹੀ ਚੱਲੀਏ, ਸਮਾਂ ਉਨਾ ਨਹੀਂ। ਬੜੇ ਕੌਤਕ ਹੋਏ, ਜ਼ੋਹਰੀ ਨੇ ਕੱਚ ਚੋਂ ਹੀਰਾ ਲਿਆ ਲੱਭ। ਰਹਿਣ ਬਸੇਰਾ ਇੱਕ ਭੋਰੇ ਦੇ ਵਿੱਚ ਸੀ ਪਾਤਸ਼ਾਹ ਦਾ। ਬਾਬਾ ਮੱਖਣ ਸ਼ਾਹ ਲਬਾਣਾ ਜੀ ਨੇ ਪ੍ਰਗਟ ਕਰ ਲਿਆ, 1721 ਬਿਕਰਮੀ ਸੰਮਤ ਨੂੰ ਗੁਰਤਾ ਦੇ ਮਾਲਕ ਬਣਦੇ ਨੇ। ਬਾਬਾ ਮੱਖਣ ਸ਼ਾਹ ਲਬਾਣਾ ਜੀ ਗੁਰੂ ਨਾਨਕ ਨਿਰੰਕਾਰੀ ਦੇ ਨੌਵੇਂ ਜਾਮੇ ਨੂੰ ਪ੍ਰਗਟ ਕਰਦੇ ਨੇ। ਅਡੋਲ ਸਮਾਧੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੁਭਾਏ ਮਾਨ ਨੇ। ਧਿਆਨ ਦਿਓ, ਰੱਬੀ ਰਸ ਮਾਣੇ ਤੋਂ ਬਿਨਾਂ ਰੱਬ ਦਾ ਰਸ ਮਾਨਣ ਵਾਲੇ ਸੱਤ ਪੁਰਸ਼ਾਂ ਦੀ ਪਹਿਚਾਣ ਨਹੀਂ ਹੁੰਦੀ। ਜਿੰਨਾ ਚਿਰ ਪਾਰਖੂ ਨਹੀਂ ਹੈ ਤੈਨੂੰ ਸਮਝ ਨਹੀਂ ਲੱਗੇਗੀ ਹੀਰਾ ਕੀ ਹੈ, ਕੱਚ ਕੀ ਹੈ, ਬਗਲਾ ਕੀ ਹੈ, ਹੰਸ ਕੀ ਹੈ। ਔਰ ਭੋਰੇ ਵਿੱਚ ਚੌਂਕੜਾ ਲਾਉਣ ਦਾ ਮਤਲਬ ਸੀ ਵੀ ਜੇ ਕਿਸੇ ਬੂੰਦ ਨੇ ਸੁੱਚਾ ਮੋਤੀ ਬਣਨਾ ਹੈ ਤੇ ਉਹਨੂੰ ਸਿੱਪੀ ਦੀ ਗੋਦ ਵਿੱਚ ਲੰਮਾ ਸਮਾਂ ਬਹਿਣਾ ਹੀ ਪੈਂਦਾ ਹੈ। ਵਰਖਾ ਹੋਈ, ਬੂੰਦਾਂ ਸਮੁੰਦਰ ਦੀ ਸੱਤਾ ਤੇ ਡਿੱਗੀਆਂ। ਕਰਮਾਂ ਵਾਲੀ ਬੂੰਦ ਜਿਹੜੀ ਸਿੱਪੀ ਦੇ ਮੁਖਾਰ ਬਿੰਦ ਵਿੱਚ ਪੈ ਗਈ, ਸਿੱਪੀ ਨੇ ਗੋਦ ਵਿੱਚ ਲਿਆ, ਸਮੁੰਦਰ ਦੀ ਗਹਿਰਾਈ ਵਿੱਚ ਗਈ। ਮਛੁਆਰੇ ਨੇ ਟੋਬੇ ਨੇ ਟੁੱਬੀ ਲਾਈ, ਸਿੱਪੀ ਕੱਢ ਲਈ, ਪੱਥਰ ਮਾਰ ਕੇ ਸਿੱਪੀ ਨੂੰ ਭੰਨਿਆ। ਉਹ ਜਿਹੜੀ ਸੈਂਕੜੇ ਵਰੇ ਪਹਿਲਾਂ ਬੂੰਦ ਸਿੱਪੀ ਦੀ ਗੋਦ ਵਿੱਚ ਸਮਾਈ ਸੀ, ਜਦੋਂ ਸਿੱਪੀ ਨੂੰ ਭੰਨਿਆ ਟੋਬੇ ਨੇ ਟੁੱਬੀ ਲਾਉਣ ਵਾਲੇ ਨੇ, ਉਹ ਮਾਮੂਲੀ ਜਿਹੀ ਬੂੰਦ ਇੱਕ ਸੁੱਚਾ ਮੋਤੀ, ਅਮੁੱਲਾ ਮੋਤੀ ਬਣੀ ਪਈ ਸੀ। ਯਾਦ ਰੱਖ, ਅਸੀਮ ਤਾਕਤਾਂ ਚਾਹੀਦੀਆਂ ਨੇ ਤੇ ਸੀਮਾ ਤੋਂ ਰਹਿਤ ਖੁਦਾ ਨਾਲ ਜੁੜਨਾ ਹੀ ਪਵੇਗਾ। ਸ਼ਕਤੀ ਚਾਹੀਦੀ ਹੈ ਨਾ, ਭਾਰਤ ਵਰਸ਼ ਦੇ ਬਾਦਸ਼ਾਹ ਨਾਲ ਟਕਰਾਉਣਾ ਹੈ ਕੋਈ ਮਾਮੂਲੀ ਗੱਲ ਨਹੀਂ ਹੈ। ਉਹ ਮੁਗਲੀਆ ਸਲਤਨਤ ਦਾ ਰਾਜ ਹੈ, ਲੱਖਾਂ ਰਹਿਬਰ ਦੇਵੀ ਦੇਵਤੇ ਵੀ ਭਾਰਤ ਵਰਸ਼ ਦੇ ਗੁਲਾਮੀ ਦੇ ਸੰਗਲ ਕੱਟ ਨਹੀਂ ਪਾਏ। ਉਸ ਤਖ਼ਤ ਦੇ ਨਾਲ, ਉਸ ਸ਼ਕਤੀ ਨਾਲ ਟਕਰਾਉਣ ਦੇ ਲਈ ਪਰਮ ਸ਼ਕਤੀ ਨਾਲ ਚੌਂਕੜਾ ਲਾ ਕੇ ਜੁੜਨਾ ਪਿਆ। ਅਸੀਮ ਤਾਕਤਾਂ ਹਾਸਲ ਕਰਨੀਆਂ ਨੇ, ਕਿਉਂਕਿ ਬੜਾ ਬੇਕਾਬੂ ਜਿਹਾ ਸਮੁੰਦਰ ਹੈ ਔਰੰਗਜ਼ੇਬ। ਜੇ ਇਸ ਨੂੰ ਕਾਬੂ ਨਾ ਕੀਤਾ ਗਿਆ, ਕੇਵਲ ਜੰਜੂ ਹੀ ਖਤਮ ਨਹੀਂ ਹੋਵੇਗਾ, ਕੁੱਲ ਕਾਇਨਾਤ ਦੇ ਧਰਮਾਂ ਨੂੰ ਨੇਸਤਨਾ ਬੂੰਦ ਕਰਕੇ, ਖੁਰਾ ਖੋਜ ਮਿਟਾ ਕੇ, ਕੇਵਲ ਕਲਮਾਂ ਦਾ, ਕੇਵਲ ਇਸਲਾਮ ਜਗ ਦਾ ਬੋਲਬਾਲਾ ਔਰੰਗਜ਼ੇਬ ਕਰ ਦਿੰਦਾ। ਕਿਉਂਕਿ ਜਿਹੜੇ ਦਰਿਆ ਬੇਕਾਬੂ ਹੋ ਜਾਣ, ਉਹ ਨਹੀਂ ਵੇਖਦੇ ਵੀ ਇਹ ਕੁੱਲੀ ਹੈ ਜਾਂ ਮਹੱਲ ਹੈ, ਸਭ ਕੁਝ ਰੋੜ ਕੇ ਲੈ ਜਾਂਦੇ ਨੇ ਤੇ ਦਰਿਆ ਨੂੰ ਫਿਰ ਬੰਨ ਤਕੜੇ ਹੱਥੀਂ ਲਾਉਣਾ ਪੈਂਦਾ ਹੈ। ਪਰਮ ਸ਼ਕਤੀ ਦੇ ਨਾਲ ਜੁੜ ਕੇ ਅਸੀਮ ਸ਼ਕਤੀਆਂ ਦੇ ਮਾਲਕ ਬਣਨ ਦੇ ਲਈ, ਮੋਤੀ ਬਣਨ ਦੇ ਲਈ ਚੌਂਕੜਾ ਹਰ ਇੱਕ ਨੂੰ ਲਾਉਣਾ ਪੈਂਦਾ ਹੈ। ਔਰ ਇੱਥੇ ਇੱਕ ਫਰਕ ਹੈ, ਗੁਰੂ ਤੇਗ ਬਹਾਦਰ ਸਾਹਿਬ ਨੂੰ ਚੌਂਕੜੇ ਦੀ ਲੋੜ ਨਹੀਂ ਸੀ। ਕਿਉਂ ਜੀ? ਗੁਰ ਪਰਮੇਸ਼ਰ ਇੱਕ ਹੋ ਜਾਣੋ ਤੇ ਆਪ ਖੁਦ ਖੁਦਾ ਨੇ ਸਾਨੂੰ ਦਰਸਾਇਆ ਹੈ, ਕਿਤੇ ਜੀਵਨ ਵਿੱਚ ਦੁੱਖ ਆ ਜਾਵੇ, ਅਸੀਮ ਸ਼ਕਤੀਆਂ ਦਾ ਮਾਲਕ ਤੇਰੇ ਨਾਲ ਟਕਰਾ ਜਾਵੇ, ਝੁੱਕ ਨਾ ਜਾਈ। ਜਿਵੇਂ ਮੈਂ ਬਾਬੇ ਬਕਾਲੇ ਦੇ ਭੋਰੇ ਵਿੱਚ ਚੌਂਕੜਾ ਲਾ ਕੇ ਪਰਮ ਸ਼ਕਤੀ ਦੇ ਨਾਲ ਜੁੜਿਆ, ਜੁੜ ਜਾਈ, ਯਾਦ ਰੱਖੀ, ਤੈਨੂੰ ਅਸੀਮ ਸ਼ਕਤੀ ਦੇਵੇਗਾ, ਫਿਰ ਵੱਡੇ ਵੱਡੇ ਦਰਿਆਵਾਂ ਨੂੰ ਵੀ ਬੰਨ ਲਾ ਸਕਦਾ ਹੈ ਤੂੰ।
ਭੁਲੇਖਾ ਨਾ ਰੱਖਿਓ ਵੀ ਗੁਰੂ ਨੂੰ ਚੌਂਕੜੇ ਦੀ ਲੋੜ ਹੈ, ਚੌਂਕੜੇ ਦੀ ਤੇ ਤੁਹਾਡੇ ਮੇਰੇ ਵਰਗੇ ਮਾਮੂਲੀ ਲੋਕਾਂ ਨੂੰ ਲੋੜ ਹੈ, ਗੁਰੂ ਤੇ ਖੁਦ ਖੁਦਾ ਹੈ। ਪਰ ਜਾਚ ਦੱਸੀ ਹੈ, ਜਿਵੇਂ ਟੀਚਰ ਇੱਕ ਬੱਚੇ ਨੂੰ ਸਮਝਾਉਂਦਾ ਹੈ, ਬਾਪੂ ਨੇ ਸਾਨੂੰ ਜਾਚ ਦੱਸੀ ਹੈ। ਖੈਰ ਪ੍ਰਗਟ ਹੋਏ, ਦੁਨੀਆਂ ਦੇ ਉੱਤੇ ਪ੍ਰਗਟ ਹੋਏ ਨੇ ਤਕਰੀਬਨ 26 ਵਰੇ ਦੇ ਕਰੀਬ। ਕੋਈ 22 ਕਹਿੰਦਾ, ਕੋਈ 26 ਕਹਿੰਦਾ, ਉਸ ਬਾਪੂ ਦਾ ਚੌਂਕੜਾ ਰਿਹਾ ਹੈ। 26 ਵਰੇ ਦੇ ਕਰੀਬ ਬਾਬਾ ਬਕਾਲਾ ਸਾਹਿਬ ਵੇਲੇ ਦੀਨ ਦੁਨੀਆਂ ਦੇ ਮਾਲਕ ਨੇ ਅਗੰਮੀ ਚੌਂਕੜਾ ਲਾਇਆ। ਹੁਣ ਇੱਥੇ ਕਈ ਕਟਾਸ਼ ਕਰ ਦਿੰਦੇ ਨੇ ਵੀ 26 ਵਰੇ ਚੌਂਕੜਾ ਲਾਇਆ ਜਾ ਸਕਦਾ ਹੈ, ਤੇ ਮੈਂ ਹੱਸ ਪੈਂਦਾ ਵੀ ਲੱਗਦਾ ਤੁਸੀਂ ਬਾਣੀ ਧਿਆਨ ਨਾਲ ਨਹੀਂ ਪੜ੍ਹੀ। ਗੁਰੂ ਕੌਣ ਹੈ? ਗੁਰ ਪਰਮੇਸ਼ਰ ਇੱਕੋ ਜਣ ਕੌਣ ਹੈ? ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਗੁਰੂ ਨਾਨਕ ਕਹਿੰਦੇ ਜਦੋਂ ਦੁਨੀਆਂ ਦਾ ਆਗਾਜ਼ ਨਹੀਂ ਸੀ ਹੋਇਆ, ਦੁਨੀਆਂ ਕਾਹਦੇ ਤੋਂ ਪੈਦਾ ਹੋਈ ਆ? ਬਿਗ ਬੈਂਗ ਥਿਊਰੀ, ਬੜਾ ਵੱਡਾ ਧਮਾਕਾ ਹੋਇਆ। ਬਾਣੀ ਕਹਿੰਦੀ ਵੱਡਾ ਸ਼ਬਦ ਹੋਇਆ, ਦੁਨੀਆਂ ਪੈਦਾ ਹੋ ਗਈ। ਉਹਦੇ ਤੋਂ ਪਹਿਲਾਂ ਕੀ ਸੀ? ਅਰਬਦ ਨਰਬਦ ਧੁੰਦੂ ਘਾਰਾ ਧਰਨ ਨਾ ਗਗਨਾ ਹੁਕਮ ਅਪਾਰਾ, ਧੁੰਦੀ ਧੁੰਦ ਸੀ, ਕੁਝ ਨਹੀਂ ਸੀ ਦੁਨੀਆਂ ਦੇ ਉੱਤੇ, ਕੋਈ ਪਹਾੜ ਪਾਉਣ ਪਾਣੀ ਨਹੀਂ ਸੀ। ਫੋਰ ਦਾ ਕਾਊਂਟਲੈਸ ਏਜਿਸ ਦੇਰ ਵਾਸ ਉਟਰ ਡਾਰਕਨੈਸ, ਹਨੇਰ ਗਰਦੀ ਛਾਈ ਸੀ। ਉਦੋਂ ਹੁੰਦਾ ਕੌਣ ਸੀ? ਕਹਿੰਦੇ ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ, ਸੁੰਨ ਸਮਾਧ ਲਗਾਏ ਦਾ, ਖੁਦਾ ਬੈਠਾ ਸੀ ਸਮਾਧੀ ਲਾ ਕੇ, ਖੁਦਾ ਬੈਠਾ ਸੀ ਚੌਂਕੜਾ ਲਾ ਕੇ। ਪੁੱਛਿਓ ਜੀ ਕਿੰਨਾ ਕੁ ਚਿਰ? ਕਹਿੰਦੇ ਕੇਤੜਿਆਂ ਜੁਗ ਧੁੰਦੂ ਘਰ ਹੈ, ਤਾੜੀ ਲਾਈ ਸਿਰਜਣਹਾਰ ਹੈ। ਪਤਾ ਹੀ ਨਹੀਂ ਕਿੰਨਿਆਂ ਜੁਗਾਂ ਤੋਂ ਅਕਾਲ ਪੁਰਖ ਚੌਂਕੜਾ ਲਾ ਕੇ ਬੈਠਾ ਸੀ, ਜਾਂ ਕ੍ਰੀਏਟਰ ਲੋਰਡ ਸੈਟ ਆਨ ਦਾ ਟ੍ਰੈਂਸ ਸਮਾਧੀ ਲਾ ਕੇ ਖੁਦਾ ਬੈਠਾ ਸੀ। ਤੇ ਜਿਹੜਾ ਸੈਂਕੜੇ ਜੁਗ ਸਮਾਧੀ ਲਾ ਸਕਦਾ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਖੁਦਾ ਜਦੋਂ ਨਾਨਕ ਨਿਰੰਕਾਰੀ ਬਣ ਗਿਆ, ਗੁਰੂ ਤੇਗ ਬਹਾਦਰ ਬਣ ਗਿਆ, ਐ ਮੂਰਖ ਇਨਸਾਨ ਸਮਝਦਾ ਕਿਉਂ ਨਹੀਂ ਹੈ ਤੂੰ? ਜਿਹੜਾ ਜੁਗਾਂ ਜੁਗਾਂ ਦੀ ਸਮਾਧੀ ਲਾ ਸਕਦਾ, ਉਹਦੇ ਲਈ 26 ਵਰੇ ਬਹਿਣਾ ਕਿੱਡਾ ਔਖਾ ਹੋ ਗਿਆ ਹੈ। ਕਦੇ ਬਾਣੀ ਨੂੰ ਧਿਆਨ ਨਾ ਪੜਿਆ ਤੇ ਕਰ, ਕੇਤੜਿਆਂ ਜੁਗ ਧੁੰਦੂ ਘਰ ਹੈ, ਤਾੜੀ ਲਾਈ ਸਿਰਜਣ ਆ ਰਿਹਾ। ਉਹਨੇ ਤੇ ਜੁਗਾਂ ਜੁਗਾਂ ਤੋਂ ਤਾੜੀ ਲਾਈ ਹੈ। ਫੋਰ ਮੈਨੀ ਏਜਿਸ ਦੇ ਵਾਸ ਆ ਪਿਚ ਡਾਰਕਨੈਸ, ਪਰਮਾਤਮਾ ਸਮਾਧੀ ਲਾ ਕੇ ਬੈਠਾ ਹੈ, ਤੇ ਉਹੀ ਅੱਜ ਦੁਨੀਆਂ ਤੇ ਤੇਗ ਬਹਾਦਰ ਬਣਿਆ ਹੈ, ਉਹਦੇ ਲਈ 26 ਵਰੇ ਬਹਿਣਾ ਔਖਾ ਹੋ ਗਿਆ ਹੈ। ਤੇ ਕੀ ਗੱਲ, ਭੋਰੇ ਚ ਰੱਬ ਨਹੀਂ ਰਹਿੰਦਾ? ਕੋਈ ਐਸਾ ਜ਼ਰਾ ਦਿਖਾ ਦਿਓ, ਰਮਤ ਰਾਮ ਸਭ ਰਹਿਓ ਸਮਾਏ, ਕਹਿੰਦੇ ਉਹ ਤੇ ਹਰ ਜਗ੍ਹਾ ਮੌਜੂਦ ਹੈ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੇ ਰਹੇ। ਕੀ ਗੱਲ, ਭੋਰੇ ਵਿੱਚ ਨਹੀਂ ਰਹਿੰਦਾ, ਚੁਬਾਰੇ ਤੇ ਹੀ ਰਹਿੰਦਾ ਹੈ। ਜਿੱਥੇ ਵੀ ਯਾਦ ਕਰੋ ਖੁਦਾ ਹਾਜ਼ਰਾ ਹਜ਼ੂਰ ਹੈ, ਜਿੱਥੇ ਵੀ ਯਾਦ ਕਰੋ ਬਰਕਤਾਂ ਬਖਸ਼ਣ ਵਾਲਾ ਹੈ। ਖੈਰ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਪ੍ਰਗਟ ਹੋਏ। ਸਮਾਂ ਆਇਆ ਧੀਰ ਮੱਲੀਏ ਦੀ ਈਰਖਾ, ਸ਼ੀਹੇ ਨੂੰ ਹੁਕਮ ਦਿੱਤਾ ਪਾਤਸ਼ਾਹ ਨੂੰ ਖਤਮ ਕਰਨ ਲਈ। ਸ਼ੀਹੇ ਨੇ ਗੋਲੀ ਚਲਾਈ, ਬਾਬੇ ਮੱਖਣ ਸ਼ਾਹ ਲਬਾਣੇ ਦੇ ਸਾਥੀਆਂ ਨੇ ਧੀਰ ਮੱਲ ਦੇ ਸਾਥੀਆਂ ਨੂੰ ਫੜ ਕੇ ਚੰਗੀ ਡਾਂਗ ਫੇਰੀ, ਚੰਗੀ ਸੇਵਾ ਕੀਤੀ, ਮੁਸ਼ਕਾਂ ਬੰਨ ਕੇ ਸ਼ੀਹੇ ਮਸੰਦ ਦੀਆਂ ਗੁਰੂ ਤੇਗ ਬਹਾਦਰ ਸਾਹਮਣੇ ਸੁੱਟਿਆ। ਸਾਰਾ ਮਾਲ ਸੁਭਾਵ ਜਿਹੜਾ ਗੁਰੂ ਕੇ ਡੇਰਿਓਂ ਸ਼ੀਹੇ ਮਸੰਦ ਨੇ ਲੁੱਟਿਆ ਸੀ ਵਾਪਸ ਲਿਆ ਬਾਬਾ ਮੱਖਣ ਸ਼ਾਹ ਲੁਬਾਣਾ ਨੇ, ਔਰ ਧੀਰ ਮੱਲ ਨੇ ਜੋ ਠੱਗੀ ਠੋਰੀ ਨਾਲ ਇਕੱਠਾ ਕੀਤਾ ਉਹ ਵੀ ਖੋਹ ਕੇ ਗੁਰੂ ਕਰ ਲਿਆਂਦਾ। ਸ਼ੀਹਾ ਮਸੰਦ ਚਰਨਾਂ ਤੇ ਗਿੜਗਿੜਾਇਆ, ਪਰ ਮੇਰਾ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਉਹਦਾ ਸੁਭਾਅ ਹੀ ਕੁਝ ਐਸਾ ਹੈ ਜੋ ਸਰਣੇ ਆਵੈ ਤਿਸ ਕੰਠ ਲਾਵੈ। ਬਖਸ਼ ਦਿੱਤਾ ਸ਼ੀਹੇ ਮਸੰਦ ਨੂੰ, ਨਾਲ ਹੁਕਮ ਕੀਤਾ ਬਾਬੇ ਮੱਖਣ ਸ਼ਾਹ ਨੂੰ ਵੀ ਗੁਰੂ ਘਰ ਇਹ ਪਾਪ ਦੀ ਕਮਾਈ ਨਹੀਂ ਰੱਖੀ ਜਾ ਸਕਦੀ, ਇਹ ਲੁੱਟ ਕਸੁੱਟ ਦਾ ਮਾਲ, ਜਾਓ ਧੀਰ ਮੱਲ ਨੂੰ ਮੋੜ ਆਓ। ਆਪ ਇੱਥੋਂ ਪ੍ਰਗਟ ਹੋ ਕੇ ਚੱਲ ਪਏ, ਦੇਸ਼ਾਂ ਦਸ਼ਾਂਤਰਾਂ ਵਿੱਚ ਸਿੱਖੀ ਦੀ ਫੁਲਵਾੜੀ ਨੂੰ ਪ੍ਰਫੁੱਲਤ ਕੀਤਾ। ਪ੍ਰਫੁੱਲਤ ਕਰਦਿਆਂ ਕਰਦਿਆਂ ਜਦੋਂ ਬਾਬਾ ਬਕਾਲਾ ਸਾਹਿਬ ਕਦੇ ਗੇੜਾ ਪੈਂਦਾ ਹੈ, ਸੋਢੀ ਈਰਖਾ ਬੜੀ ਕਰਦੇ ਨੇ, ਕਰਤਾਰਪੁਰ ਜਾਂਦੇ ਨੇ ਤੇ ਉੱਥੇ ਧੀਰ ਮੱਲ ਦਾ ਪਰਿਵਾਰ ਸੋਢੀ ਈਰਖਾ ਬੜੀ ਕਰਦੇ ਨੇ। ਦੀਨ ਦੁਨੀਆਂ ਦਾ ਮਾਲਕ ਕਿਤੇ ਮਾਲਵੇ ਦੇਸ਼ ਨੂੰ ਤਾਰਦਾ ਹੈ, ਕਿਤੇ ਬਾਂਗਰ ਦੇਸ਼ ਨੂੰ ਤਾਰਦਾ ਹੈ, ਕਿਤੇ ਅਸਾਮ, ਕਿਤੇ ਬੰਗਾਲ, ਹਰ ਜ਼ਰੇ ਨੂੰ ਪਾਕ ਤੇ ਪਵਿੱਤਰ ਕਰਦਾ ਹੋਇਆ ਆਨੰਦਾਂ ਦੀ ਪੁਰੀ ਟਿਕਦਾ ਹੈ। ਇਹ ਉਹ ਆਨੰਦਪੁਰ ਹੈ ਜੋ ਕਹਿਲੂਰ ਦੇ ਰਾਜੇ ਪਾਸੋਂ ਦੀਨ ਦੁਨੀਆਂ ਦੇ ਮਾਲਕ ਨੇ ਕੀਰਤਪੁਰ ਤੋਂ ਕੋਈ 5-6 ਮੀਲ ਦੀ ਦੂਰੀ ਦੇ ਉੱਤੇ, ਕੀਰਤਪੁਰ ਜਾਬ ਰਾਜੇ ਸਨ ਪਾਤਸ਼ਾਹ, ਸੋਢੀਆਂ ਦੀ ਈਰਖਾ ਤੋਂ ਇੱਕ ਪਾਸਾ ਕਰਕੇ ਕੀਰਤਪੁਰ ਬਿਰਾਜੇ ਸਨ। ਪਾਸ ਹੀ ਕਹਿਲੂਰ ਦੇ ਰਾਜੇ ਪਾਸੋਂ ਕੋਈ 5-6 ਕੋਹ ਦੀ ਦੂਰੀ ਤੇ ਜਗ੍ਹਾ ਲੈ ਕੇ ਮਾਖੋਵਾਲ ਪਿੰਡ ਨੂੰ ਆਨੰਦਾਂ ਦੀ ਪੁਰੀ ਵਿੱਚ ਤਬਦੀਲ ਕੀਤਾ। ਉੱਥੇ ਸੁਭਾਏਮਾਨ ਰਹਿੰਦੇ ਸਨ। ਭਾਰਤ ਵਰਸ਼ ਤੇ ਕੀ ਦੁਨੀਆ ਦਾ ਸਭ ਤੋਂ ਸਨਾਤਨ ਮਤ, ਕਸ਼ਮੀਰ ਦੇ ਪੰਡਿਤ, ਸਨਾਤਨ ਮਤ ਹਿੰਦੂਇਜ਼ਮ ਦੇ ਆਗੂ। ਦੇਖੋ ਇੱਕ ਨੀਤੀ ਹੁੰਦੀ ਹੈ ਸਰਕਾਰਾਂ ਦੀ, ਕਿਸੇ ਦਾ ਧਰਮ ਤਬਦੀਲ ਕਰਨਾ ਹੈ, ਆਗੂ ਦਾ ਧਰਮ ਤਬਦੀਲ ਕਰਵਾ ਲਓ। ਜਦੋਂ ਜਰਨੈਲ ਡਿੱਗ ਪਵੇ ਤੇ ਫੌਜਾਂ ਡਿੱਗ ਹੀ ਪੈਂਦੀਆਂ ਨੇ। ਔਰੰਗਜ਼ੇਬ ਨੇ ਐਲਾਨ ਕਰ ਦਿੱਤਾ ਹੈ ਵੀ ਹਿੰਦੂ ਜਿੰਨੇ ਵੀ ਨੇ ਜਨੇਊ ਲਾ ਕੇ ਉਹਨਾਂ ਨੂੰ ਕਲਮਾ ਪੜਾ ਲੈਣਾ ਹੈ। ਐਲਾਨ ਕਰ ਦਿੱਤਾ, ਸਗਰੇ ਨਰਮੈ ਤੁਰਕ ਬਣਾਊ, ਬਹੁਰ ਸ਼ਰਾ ਮੈਂ ਭਲੇ ਚਲਾਊ। ਸ਼ਰਾ ਵਿੱਚ ਲਿਆ ਕੇ ਸਭ ਨੂੰ ਮੁਸਲਮਾਨ ਬਣਾਵਾਂਗਾ, ਪਰਮਾਤਮਾ ਦੀ ਸਾਰੀ ਰਚਨਾ ਨੂੰ ਮਲੀਆ ਮੇਟ ਕਰਕੇ ਇਸਲਾਮ ਵਿੱਚ ਤਬਦੀਲ ਕਰਾਂਗਾ। ਤੇ ਗੁਰੂ ਨਾਨਕ ਦਾ ਘਰ ਬਾਬਰ ਨੂੰ ਜਾਬਰ ਹੀ ਉਦੋਂ ਕਹਿੰਦਾ ਹੈ ਜਦੋਂ ਮੁਰਦਾਰ ਕੋਈ ਖਾਂਦਾ ਹੈ, ਗੈਰਾਂ ਦਾ ਹੱਕ ਕੋਈ ਖੋਹਦਾ ਹੈ, ਨਾਨਕ ਨਿਰੰਕਾਰੀ ਦਾ ਦਰਦਾਂ ਨਾਲ ਭਰਿਆ ਦਿਲ ਫਿਰ ਹਰ ਇੱਕ ਦੀ ਹਿਫਾਜ਼ਤ ਲਈ ਉੱਠਦਾ ਹੈ, ਹਰ ਇੱਕ ਦਾ ਦਰਦ ਵੰਡਾਉਂਦਾ ਹੈ ਨਾਨਕ ਨਿਰੰਕਾਰੀ ਦਾ ਘਰ, ਤਨ ਅਤੇ ਮਨ ਦੀ ਪੀੜਾ ਹਰਦਾ ਹੈ ਗੁਰੂ ਨਾਨਕ ਦਾ ਘਰ। ਐਲਾਨ ਹੋ ਗਿਆ, ਸਵਾ ਸਵਾ ਮਣ ਜੰਜੂ ਲੈਣ ਲੱਗ ਪਏ। ਔਰੰਗਜ਼ੇਬ ਨੇ ਐਲਾਨ ਕੀਤਾ, ਆਏ ਸ਼ੇਰ ਅਫਗਾਨ, ਕਸ਼ਮੀਰ ਦੇ ਪੰਡਤਾਂ ਨੂੰ, ਸਨਾਤਨ ਮਤੀਆਂ ਨੂੰ ਇਸਲਾਮ ਵਿੱਚ ਲਾਇਆ, ਔਰ ਸੁਖਾਲਾ ਹੋ ਜਾਵੇਗਾ ਜਦੋਂ ਇਹਨਾਂ ਦੇ ਪ੍ਰਚਾਰਕ ਆਗੂ ਇਸਲਾਮ ਕਬੂਲ ਕਰ ਲੈਣਗੇ, ਇਹ ਸਾਰੇ ਹਿੰਦੂ ਜਿਹੜੇ ਨੇ ਇਹ ਸਾਰੇ ਕਲਮਾ ਪੜ੍ਹ ਲੈਣਗੇ। ਇਸ ਕਰਕੇ ਆਗੂਆਂ 'ਤੇ ਵਾਰ ਹੋਇਆ। ਆਗੂ ਫਿਰ ਦੀਨ ਦੁਨੀਆਂ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ 'ਤੇ ਆਏ। ਹੁਣ ਸਮਝ ਲਿਓ, ਕਰੋੜਾਂ ਦੇਵਤਿਆਂ ਨੂੰ ਪੂਜਣ ਵਾਲੇ, ਰਹਿਬਰਾਂ ਨੂੰ ਮੰਨਣ ਵਾਲੇ, ਬੜੇ ਬੜੇ ਸਤਪੁਰਸ਼ਾਂ ਦਾ ਧਿਆਨ ਧਰਨ ਵਾਲੇ, ਜਦੋਂ ਕਿਸੇ ਨੇ ਬਾਂਹ ਨਾ ਫੜੀ ਫਿਰ ਉਹ ਦਰ ਚੇਤੇ ਆਇਆ ਜਿਹਦੇ ਬਾਰੇ ਕਹਿੰਦੇ ਨੇ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨਕਲ ਰਾਖੀ ਮੇਰੀ, ਗੁਰੂ ਨਾਨਕ ਇਸ ਦਾ ਸੁਪਰੀਮ ਲੋਰਡ, ਖੁਦ ਖੁਦਾ ਗੁਰੂ ਨਾਨਕ ਹੀ ਰੱਖਿਆ ਕਰਨ ਵਾਲਾ ਹੈ, ਤੂੰ ਸਤਿਗੁਰ ਚੌਂ ਜੁਗੀ ਆਪ ਆਪੇ ਪਰਮੇਸ਼ਰ, ਚੌਵਾਂ ਜੁਗਾਂ ਦੇ ਮਾਲਕ ਦੇ ਦਰ ਤੇ ਆਏ। ਇਹਦਾ ਮਤਲਬ ਹੋਰ ਕੋਈ ਦਰ ਨਹੀਂ ਸੀ ਰੱਖਿਆ ਕਰਨ ਵਾਲਾ, ਦਰ ਤੇ ਆਏ, ਤਰਲਾ ਲਿਆ। ਮਹਾਰਾਜ ਨੂੰ ਕਹਿੰਦੇ ਤਿਲਕ ਦੀ ਜੰਜੂ ਦੀ ਬੇੜੀ ਡੁੱਬ ਰਹੀ ਹੈ, ਤੇ ਜੇ ਪਾਤਸ਼ਾਹ ਅੱਜ ਕੋਈ ਮੋਢਾ ਲਾਉਣ ਵਾਲਾ ਹੈ, ਜਿਵੇਂ ਬਾਬੇ ਮੱਖਣ ਸ਼ਾਹ ਦੇ ਜਹਾਜ਼ ਨੂੰ ਮੋਢਾ ਲਾਇਆ ਏ, ਜੰਜੂ ਡੁੱਬਦੇ ਨੂੰ ਮੋਢਾ ਲਾ ਕੇ ਰੱਖ ਲਓ, ਨਹੀਂ ਤੇ ਜੰਜੂ ਅੱਜ ਡੁੱਬ ਚੱਲਿਆ ਹੈ। ਕੀ ਗੁਰੂ ਮੋਢਾ ਲਾ ਸਕਦਾ ਹੈ? ਬਾਣੀ ਕਹਿੰਦੀ ਹੈ, ਗੁਰ ਤੇ ਬਾਹਰ ਕਿਸ ਨਹੀਂ ਗੁਰ ਕੀਤਾ ਲੋੜੇ ਸੋ, ਹੋਏ ਗੁਰੂ ਜੋ ਚਾਹੇ ਕਰ ਸਕਦਾ ਹੈ। ਤਰਲਾ ਲਿਆ ਗੁਰੂ ਤੇਗ ਬਹਾਦਰ ਸਾਹਿਬ, ਕਹਿੰਦੇ ਫਿਰ ਔਰੰਗਜ਼ੇਬ ਨੂੰ ਕਹਿ ਦਿਓ, ਛਤਰੀਆਂ ਦੇ ਸਿਰਮੌਰ ਗੁਰੂ ਤੇਗ ਬਹਾਦਰ ਸਾਹਿਬ ਨੇ, ਸਾਡੇ ਉਹ ਮਾਲਕ ਨੇ, ਭਾਰਤ ਵਰਸ਼ ਦੇ, ਇਨਸਾਨੀਅਤ ਦੇ ਮਾਲਕ, ਅਗਰ ਸਾਡੇ ਸਿਰਮੌਰ, ਸਾਡੇ ਆਗੂ, ਕਿਉਂਕਿ ਦੇਖੋ ਗੁਰੂ ਨਾਨਕ ਦੇ ਘਰ ਨੂੰ ਹਿੰਦੂ ਵੀ ਗੁਰੂ ਕਹਿ ਕੇ ਮੰਨਦੇ ਸਨ ਤੇ ਸਿੱਖ ਵੀ ਮੰਨਦੇ ਸਨ, ਇਸਲਾਮ ਜਗਤ ਜ਼ਾਹਰ ਪੀਰ ਜਗਤ ਗੁਰ ਬਾਬਾ ਪੀਰ ਕਹਿ ਕੇ ਮੰਨਦਾ ਸੀ ਇਸ ਘਰ ਦੇ ਗੁਰਤਾ ਗੱਦੀ ਦੇ ਮਾਲਕਾਂ ਨੂੰ, ਸਾਰੀ ਕਾਇਨਾਤ ਮੰਨਦੀ ਸੀ, ਤਾਂ ਜਗਤ ਗੁਰੂ ਕਿਹਾ ਗੁਰੂ ਨਾਨਕ ਦੇ ਘਰ ਦੇ ਗੱਦੀ ਦੇ ਵਾਰਸਾਂ ਨੂੰ, ਤਾਂ ਗੁਰੂ ਗ੍ਰੰਥ ਸਾਹਿਬ ਜਗਤ ਗੁਰੂ ਨੇ। ਤਰਲਾ ਲਿਆ, ਮੈਂ ਫਿਰ ਪੜ੍ਹ ਦਵਾਂ, ਜੋ ਸਰਣੇ ਆਵੇ ਤਿਸ ਕੰਠ ਲਾਵੇ, ਜੰਜੂ ਆਵੇ, ਕਲਮਾ ਪੜ੍ਹਨ ਵਾਲਾ ਆਵੇ, ਸਿੱਖ ਆਵੇ, ਗੁਰੂ ਨਾਨਕ ਦਾ ਸੁਭਾਅ ਹੈ ਦੁਖੀਆਂ ਦੇ ਦਰਦ ਵੰਡਾਉਣੇ। ਅਸੀਂ ਧਰਮ ਦੀਆਂ ਕੰਧਾਂ ਜ਼ਿਆਦੀਆਂ ਚੁੱਕੀ ਫਿਰਦੇ ਹਾਂ, ਅਸੀਂ ਕਹਿੰਦੇ ਜਿਹੜਾ ਦੂਸਰੇ ਧਰਮ ਦਾ ਹੈ ਉਸ ਨੂੰ ਖਤਮ ਕਰ ਦਿਓ, ਖੁਰਾ ਖੋਜ ਮਡਾ ਲਿਓ। ਗੁਰੂ ਨਾਨਕ ਕਹਿੰਦਾ ਨਹੀਂ, ਇੱਕੇ ਮਿੱਟੀ ਤੋਂ ਸਭ ਭਾਂਡੇ ਬਣੇ ਨੇ, ਸਾਰਿਆਂ ਨਾਲ ਪ੍ਰੇਮ ਕਰੋ। ਕਲਗੀਧਰ ਦਾ ਵੀ ਫੁਰਮਾਨ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਖੈਰ, ਗੁਰੂ ਪਾਤਸ਼ਾਹ ਨੇ ਦਰਦ ਵੰਡਾਉਣ ਦੇ ਲਈ, ਜੰਜੂ ਨੂੰ ਡੁੱਬਦੇ ਨੂੰ ਬਚਾਉਣ ਦੇ ਲਈ, 9 ਵਰਿਆਂ ਦੇ ਬਾਬਾ ਗੋਬਿੰਦ ਰਾਏ ਜੀ ਆਪਣੇ ਪਿਤਾ ਨੂੰ ਕਹਿੰਦੇ, ਤੁਹਾਡੀ ਕੁਰਬਾਨੀ ਤੋਂ ਬਿਨਾਂ, ਤੁਹਾਡੇ ਮੋਢਾ ਲਾਉਣ ਤੋਂ ਬਿਨਾਂ ਸਨਾਤਨ ਮਤ, ਇਨਸਾਨੀਅਤ ਨਹੀਂ ਬਚ ਸਕਦੀ, ਨਾ ਸਨਾਤਨ ਮਤੀਏ ਬਚਣਗੇ, ਨਾ ਇਨਸਾਨੀਅਤ ਬਚੇਗੀ। ਪਾਤਸ਼ਾਹ ਚੱਲ ਪਏ, ਆਗਰੇ ਗ੍ਰਿਫਤਾਰੀ ਦਿੱਤੀ। ਅੱਜ ਪਿੰਜਰੇ ਵਿੱਚ ਕੈਦ ਕੀਤੇ ਗਏ। ਉੱਥੇ ਇੱਕ ਫਾਰਸੀ ਦਾ ਵਿਦਵਾਨ ਲਿਖਦਾ ਹੈ, ਗੁਰੂ ਪਾਤਸ਼ਾਹ ਨੂੰ ਇੱਕ ਵਹੇਲੀ ਦੇ ਵਿੱਚ ਕੈਦ ਕੀਤਾ ਗਿਆ। ਕਹਿੰਦੇ ਭੂਤਾਂ ਵਾਲੀ ਹਵੇਲੀ ਵੱਜਦੀ ਸੀ, ਹਵੇਲ ਸੀ ਬੜਾ ਤਕੜਾ ਵਲਿਆ ਹੋਇਆ, ਇੱਕ ਮਹੱਲ ਸੀ, ਬੀਆਬਾਨ ਸੀ, ਉਹਦੇ ਵਿੱਚ ਪਾਤਸ਼ਾਹ ਨੂੰ ਕੈਦ ਕੀਤਾ ਗਿਆ। ਇਹ ਪੰਥ ਪ੍ਰਕਾਸ਼ ਵਿੱਚ ਵੀ ਇਸ ਪ੍ਰਸੰਗ ਦਾ ਜ਼ਿਕਰ ਆਉਂਦਾ ਹੈ। ਪਾਤਸ਼ਾਹ ਨੂੰ ਕੈਦ ਕਰ ਦਿੱਤਾ ਗਿਆ, ਰਾਤ ਲੰਘੀ ਹੈ ਤੇ ਅਗਲੇ ਦਿਨ ਇਹ ਜਿਹੜੇ ਹੁਕਮਰਾਨ ਨੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਨੇ। ਔਰੰਗਜ਼ੇਬ ਦਾ ਹੁਕਮ ਸੀ, ਜਾਂ ਤੇ ਕਰਾਮਾਤ ਵਿਖਾ ਦਿਓ, ਦੇਖੋ ਆਪਣੇ ਪਿਆਰੇ ਦੀ ਹਿਫਾਜ਼ਤ ਲਈ ਗੁਰੂ ਕਰਾਮਾਤ ਵੀ ਵਿਖਾਉਂਦਾ ਹੈ। ਬਾਣੀ ਕਹਿੰਦੀ ਹੈ ਨਾ, ਬਾਰਿਜ ਕਰ ਦਾਹਿਣੇ ਸਿੱਧ ਸਨਮੁਖ ਮੁਖ ਜੋਵੈ, ਰਿੱਧ ਬਸੈ ਬਾਂ ਵਾਂਗ ਜੋ ਤੀਨ ਲੋਕ ਅੰਤਰ ਮੋਹੈ। ਕਰਾਮਾਤਾਂ ਅਜ਼ਮਤਾਂ ਤੇ ਗੁਰੂ ਦੇ ਚਰਨਾਂ ਵਿੱਚ ਨੱਚਦੀਆਂ ਫਿਰਦੀਆਂ ਨੇ, ਆਪਣੇ ਪਿਆਰਿਆਂ ਨੂੰ ਰੱਖਦਾ ਵੀ ਹੈ, ਪਰ ਜੇ ਕੋਈ ਅੜ ਕੇ ਆਖੇ ਕਰਾਮਾਤ ਵਿਖਾਓ ਤੇ ਗੱਲ ਏਦਾਂ ਨਹੀਂ ਚੱਲਦੀ, ਖੁਦ ਖੁਦਾ ਅੱਗੇ ਝੁਕਣਾ ਪੈਂਦਾ ਹੈ, ਜਿੱਦ ਕਰਕੇ ਰੱਬ ਝੁਕਦਾ ਨਹੀਂ, ਉਹਨੂੰ ਝੁਕਾਇਆ ਨਹੀਂ ਜਾ ਸਕਦਾ। ਕਹਿ ਤੇ ਰਹੇ ਨੇ ਸੀਸ ਦੀ ਆ, ਪਰ ਸਿਰੜ ਨਾ ਦੀ ਆ, ਉਹ ਨਹੀਂ ਝੁਕ ਸਕਦਾ। ਹੁਣ ਧਿਆਨ ਦਿਓ, ਕੈਦ ਕਰ ਲਿਆ ਗਿਆ ਹੈ, ਹਵੇਲੀ ਦੇ ਵਿੱਚ ਕੈਦ ਨੇ, ਦਿੱਲੀ ਦਾ ਉਦੋਂ ਨਿਜ਼ਾਮ ਸੈਫਦੀਨ ਹੈ। ਗੁਰੂ ਪਾਤਸ਼ਾਹ ਨੂੰ ਭੂਤਾਂ ਵਾਲੀ ਹਵੇਲੀ ਵਿੱਚ ਕੈਦ ਕੀਤਾ ਗਿਆ, ਦਿੱਲੀ ਦਾ ਕਿਲੇਦਾਰ ਮੁਲਫਲ ਖਾਨ। ਇਹ ਸਾਰਿਆਂ ਰਲ ਮਿਲ ਕੇ ਔਰੰਗਜ਼ੇਬ ਦੇ ਹੁਕਮ ਵਿੱਚ ਪਾਤਸ਼ਾਹ ਨੂੰ ਹਵੇਲੀ ਵਿੱਚ ਕੈਦ ਕੀਤਾ ਗਿਆ, ਤੇ ਸ਼ਾਹੀ ਕਾਜ਼ੀ ਉਦੋਂ ਵਹਾਬਦੀਨ ਸੀ। ਰਾਤ ਲੰਘੀ ਤੇ ਸਵੇਰ ਚੜ੍ਹੀ, ਜਹਾਂ ਖਾਂ ਦੀ ਬੇਟੀ ਜਿਸ ਦਾ ਨਾਂ ਜਹਾਂ ਆਰਾ ਸੀ, ਉਹਨੇ ਚਾਂਦਨੀ ਚੌਂਕ ਬਣਵਾਇਆ ਸੀ ਜਿੱਥੇ ਪਾਤਸ਼ਾਹ ਦੀ ਸ਼ਹੀਦੀ ਹੋਣੀ ਹੈ। ਭੂਤਾਂ ਵਾਲੀ ਹਵੇਲੀ ਵਿੱਚ ਰੱਖਿਆ ਗਿਆ, ਸਲੀਮਗੜ੍ਹ ਕਿਲੇ ਦੇ ਕੋਲ ਉਹ ਹਵੇਲੀ ਸੀ। ਪੰਥ ਪ੍ਰਕਾਸ਼ ਪੜ੍ਹਿਓ, ਇਤਿਹਾਸ ਪੜ੍ਹਿਓ, ਜ਼ਿਕਰ ਆਵੇਗਾ। ਵਹਾਬਦੀਨ ਨੂੰ ਸੈਫਦੀਨ ਨੇ ਸਵੇਰੇ ਪੁੱਛਿਆ ਵੀ ਕੀ ਸਿੱਖਾਂ ਦਾ ਗੁਰੂ ਭੂਤਾਂ ਵਾਲੀ ਹਵੇਲੀ ਵਿੱਚ ਮਰ ਮੁੱਕ ਗਿਆ ਹੈ, ਕੀ ਡਰ ਗਿਆ ਹੈ, ਕੀ ਝੁਕ ਗਿਆ ਹੈ, ਪਤਾ ਕਰਨਾ ਚਾਹੀਦਾ ਹੈ। ਉੱਥੇ ਕਮਾਲ ਦੇ ਫਾਰਸੀ ਦੇ ਬੋਲ ਨੇ, ਮਕਾਨੇ ਜ਼ਿੰਦਾ ਰਾਹ, ਧਿਆਨ ਦਿਓ, ਮਕਾਨੇ ਜ਼ਿੰਦਾ ਰਾਹ, ਗੁਲਸਤਾਨੇ ਤਸਵਰ ਫਰਮੂਦ, ਗੁਲਸਤਾਨੇ ਤਸਵਰ ਫਰਮੂਦ, ਮਕਾਨੇ ਜ਼ਿੰਦਾ ਰਾਹ, ਗੁਲਸਤਾਨੇ ਤਸਵਰ ਫਰਮੂਦ। ਉਹ ਪੁੱਛਦਾ ਹੈ, ਗੁਰੂ ਜੀਂਦਾ ਹੈ, ਕੀ ਭੂਤਾਂ ਵਾਲੀ ਹਵੇਲੀ ਵਿੱਚ ਡਰ ਨਾ ਗਿਆ? ਦੇਖੋ ਸਭ 84 ਲੱਖ ਦਾ ਗੇੜ ਭੂਤ ਪ੍ਰੇਤ ਸਭ ਨੇ, ਕਈ ਕੋਟ ਭੂਤ ਪ੍ਰੇਤ ਸੂਕਰ ਰਿਗਾਜ, ਜੋ ਬਾਣੀ ਕਹਿੰਦੀ ਹੈ ਉਹ ਮੌਜੂਦ ਹੈ। ਬਾਣੀ ਕਹਿੰਦੀ ਹੈ, ਬਾਣੀ ਕੁਝ ਮਿੱਥ ਨਹੀਂ ਕਹਿੰਦੀ, ਉਹ ਤੇ ਕਹਿੰਦੀ ਹੈ, ਬੋਲੀ ਹੈ ਸੱਚ, ਧਰਮ ਝੂਠ ਨਾ ਬੋਲੀ ਹੈ। ਸਾਨੂੰ ਆਖੇ ਸੱਚ ਬੋਲੋ, ਆਪ ਝੂਠੀ ਉਦਾਹਰਣ, ਮਿੱਥ ਉਦਾਹਰਣ ਗੁਰੂ ਕਦੇ ਨਹੀਂ ਦੇ ਸਕਦਾ, ਜੇ ਹੁੰਦੇ ਨੇ ਤੇ ਜ਼ਿਕਰ ਹੈ। ਵੈਸੇ ਜਿਨ੍ਹਾਂ ਦਾ ਕੋਈ ਜੀਵਨ ਨਹੀਂ, ਨਿਤਨੇਮ ਨਹੀਂ, ਉਹ ਬੰਦੇ ਵੀ ਭੂਤਾਂ ਵਰਗੇ ਹੀ ਨੇ। ਪਰ ਪ੍ਰਤੱਖ ਅਗੋਚਰ ਬਰਕਤਾਂ, ਕੁਝ ਤਾਕਤਾਂ ਜੋ ਅੱਖਾਂ ਦਾ ਵਿਸ਼ਾ ਨਹੀਂ, ਉਹ ਹੁੰਦੀਆਂ ਨੇ, ਜਿਨ੍ਹਾਂ ਨੂੰ ਕਹਿੰਦੇ ਨੇ ਕਈ ਕੋਟ ਭੂਤ ਪ੍ਰੇਤ ਸੂਕਰ ਮਰਗਾਜ। ਕਹਿੰਦੇ ਉਹ ਭੂਤਾਂ ਵਾਲੀ ਹਵੇਲੀ ਹੈ, ਉੱਥੇ ਕੋਈ ਰਹਿੰਦਾ ਨਹੀਂ ਹੈ, ਕੀ ਗੁਰੂ ਡਰ ਗਿਆ, ਕੀ ਗੁਰੂ ਮਰ ਗਿਆ? ਕਹਿੰਦੇ ਨਾ, ਮਕਾਨੇ ਜ਼ਿੰਦਾ ਰਾ, ਉਹ ਤੂੰ ਕਹਿੰਦਾ ਹੈ ਗੁਰੂ ਡਰ ਗਿਆ, ਗੁਲਸਤਾਨੇ ਤਸਵਰ ਫਰਮੂਦ, ਅੱਜ ਵੇਖਿਆ ਹੀ ਇਹਨਾਂ ਅੱਖਾਂ ਦੇ ਨਾਲ ਜਿਸ ਹਵੇਲੀ ਵਿੱਚ ਕੈਦੀ ਰੱਖੇ ਜਾਂਦੇ ਸਨ ਔਰ ਡਰਦੇ ਮਾਰੇ ਹੀ ਰਾਤ ਨੂੰ ਮਰ ਜਾਂਦੇ ਸਨ, ਜਿਨ੍ਹਾਂ ਨੇ ਕਦੇ ਉਸ ਹਵੇਲੀ ਚੋਂ ਬਾਹਰ ਆ ਕੇ ਨਹੀਂ ਵੇਖਿਆ, ਹੱਡੀਆਂ ਹੀ ਬਾਹਰ ਆਉਂਦੀਆਂ ਸਨ। ਸਿੱਖਾਂ ਦਾ ਗੁਰੂ, ਅਜ਼ਮਤਾਂ ਦਾ ਮਾਲਕ, ਕਰਾਮਾਤਾਂ ਦਾ ਮਾਲਕ, ਸਮੁੱਚੀ ਕਾਇਨਾਤ ਦਾ ਜਗਤ ਗੁਰੂ ਇਦਾਂ ਸੈਰ ਕਰ ਰਿਹਾ ਹੈ ਉਸ ਭੂਤਾਂ ਵਾਲੀ ਹਵੇਲੀ ਵਿੱਚ, ਜਿਵੇਂ ਕੋਈ ਬਗੀਚੇ ਦੇ ਵਿੱਚ ਭੌਰਾ ਟਹਿਲਦਾ ਫਿਰਦਾ ਆਵੇ। ਉਹਨੂੰ ਕੀ ਖਤਰਾ ਹੈ ਭੂਤਾਂ ਦਾ? ਮਕਾਨੇ ਜ਼ਿੰਦਾ ਰਾਹ, ਗੁਲਸਤਾਨੇ ਤਸਵਰ ਫਰਮੂਦ, ਉੱਥੇ ਸੈਰ ਸਪਾਟਾ ਕਰਦਾ ਪਿਆ ਹੈ। ਉੱਥੇ ਤੁਸੀਂ ਬਾਣੀ ਨਹੀਂ ਪੜ੍ਹੀ, ਇਹਨਾਂ ਲੋਕਾਂ ਬਾਣੀ ਨਹੀਂ ਪੜ੍ਹੀ। ਜੇ ਬਾਣੀ ਪੜ੍ਹੀ ਹੋਵੇ ਨਾ ਤੇ ਇਹ ਜਾਣਦੇ ਹੁੰਦੇ, ਗੁਰੂ ਨਾਨਕ ਨਿਰੰਕਾਰੀ ਭੂਤ ਪ੍ਰੇਤ ਆਪ ਚਰਨ ਪਰਸਦੇ ਨੇ ਮੁਕਤੀ ਹਾਸਲ ਕਰਨ ਦੇ ਲਈ। ਗੁਰੂ ਨਾਨਕ ਐਸੀਆਂ ਅਜ਼ਮਤਾਂ ਦਾ ਮਾਲਕ ਹੈ, ਗੁਰੂ ਨਾਨਕ ਕੁੱਲ ਕਾਇਨਾਤ ਦਾ ਮਾਲਕ ਹੈ, ਦੀਨ ਦੁਨੀਆ ਦੇ ਮਾਲਕ। ਗੁਰੂ ਤੇਗ ਬਹਾਦਰ ਸਾਹਿਬ ਪਿੰਜਰੇ ਵਿੱਚ ਕੈਦ ਨੇ, ਅੱਜ ਜਲਾਦ ਤਲਵਾਰ ਕੱਢੀ ਖਲੋਤਾ ਹੈ। ਪਾਤਸ਼ਾਹ ਨੇ ਉੱਥੇ ਪਾ ਸੀ, ਖੂਹ ਸੀ, ਰੁੱਖ ਦੇ ਥੱਲੇ ਸਨ। ਉਹਨਾਂ ਆਖਿਆ ਕੋਈ ਇੱਛਾ? ਕਹਿੰਦੇ ਨਹੀਂ, ਕੇਵਲ ਖੁਦਾ ਦੀ ਯਾਦ, ਖੁਦਾ ਨੂੰ ਯਾਦ ਕਰਨਾ। ਇਉਂ ਹੀ ਜੀਵਨ ਵੈਰਾਗ ਵਿੱਚ ਲੰਘਿਆ ਹੈ, ਇਸ਼ਨਾਨ ਕੀਤਾ, ਜਪਜੀ ਸਾਹਿਬ ਪੜ੍ਹਿਆ, ਅਕਾਲ ਪੁਰਖ ਦਾ ਨਿਰਗੁਣ ਦਾ ਜਾਪ ਕੀਤਾ, ਅੱਜ ਬੈਠੇ ਨੇ ਚੌਂਕ ਦੇ ਵਿੱਚ। ਸ਼ਰਤਾਂ ਰੱਖੀਆਂ, ਵਜ਼ੀਰੀਆਂ ਬਖਸ਼ ਦੇਵਾਂਗੇ, ਬੜੀਆਂ ਬੜੀਆਂ ਸ਼ਹਿਜ਼ਾਦੀਆਂ ਦੇ ਡੋਲੇ ਮਿਲਣਗੇ। ਤੁਸੀਂ ਕੀ ਲੈਣਾ ਹੈ ਸਨਾਤਨ ਮਤ ਕੋਲੋਂ? ਤੁਸੀਂ ਆਪਣੇ ਧਰਮ ਨੂੰ ਪ੍ਰਫੁੱਲਤ ਕਰ ਰਹੇ ਹੋ, ਕਲਮਾ ਪੜ੍ਹ ਲਵੋ। ਕਿੱਥੇ ਤੁਸੀਂ ਇੱਕ ਦੇਸ਼ ਦੇ ਇੱਕ ਕੌਮ ਦੇ ਵਾਲੀ ਹੋ? ਇਸਲਾਮ ਕਬੂਲ ਕਰੋ, ਜਿੰਨੀਆਂ ਆਜ਼ਮਤਾਂ ਨੇ ਸਮੁੱਚੀ ਕਾਇਨਾਤ ਤੁਹਾਡੇ ਅੱਗੇ ਝੁੱਕ ਜਾਵੇਗੀ। ਪਰ ਬਾਪੂ ਕਹਿੰਦੇ ਨੇ, ਸੀਸ ਦੀਆ ਪਰ ਸਿਰਣ ਨਾ ਦੀਆ। ਪਾਤਸ਼ਾਹ ਕਹਿੰਦੇ, ਗੱਲ ਸੁਣ, ਫਕੀਰੀ ਵਿੱਚ ਹਾਂ, ਫਕੀਰ ਬਣ ਕੇ ਵਿਚਰੇ ਹਾਂ, ਫਕੀਰ ਠੰਡਾ ਬੜਾ ਹੈ। ਪੀਰੀ ਵਿੱਚ ਵਿਚਰਨਾ ਹੈ, ਗੁਰੂ ਨਾਨਕ ਦਾ ਹੁਕਮ ਹੈ, ਨੌਵਾਂ ਜਾਮਾ ਪੀਰੀ ਵਿੱਚ ਵਿਚਰੇਗਾ। ਯਾਦ ਰੱਖ, ਜੇ ਤੂੰ ਆਖੇ ਇਸ ਘਰ ਵਿੱਚ ਅਜ਼ਮਤ ਨਹੀਂ, ਕਰਾਮਾਤ ਨਹੀਂ, ਤੇ ਤੈਨੂੰ ਦਸਵੇਂ ਜਾਮੇ ਵਿੱਚ ਤਲਵਾਰ ਦੀ ਅਜ਼ਮਤ ਵਿਖਾਵਾਂਗਾ ਮੈਂ। ਕਮਾਲ ਦੇ ਉੱਥੇ ਬੋਲ ਬਾਪੂ ਨੇ ਕਹੇ ਨੇ, ਯਾਦ ਰੱਖਿਓ, ਕਾਜ਼ੀ ਬਹਾਵਦੀਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲਬਾਤ ਚੱਲਦੀ ਹੈ। ਬੜੇ ਪਾਕ ਅਲਫਾਜ਼ ਨੇ, ਕਹਿੰਦੇ, ਐਲਾਨ ਕਰ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੇ, ਓ ਮਖਤਲ ਮਖਤੂਲ ਇਕੱਠੇ ਹੋਏ ਬੈਠੇ ਨੇ, ਐਲਾਨ ਕਰ ਦਿੱਤਾ, ਮੈਂ ਹਾਂ ਤੇਗ, ਪਰਖ ਲੈ ਤੇਗ, ਤੂੰ ਵੀ ਇੱਕ ਦੋ ਨਹੀਂ, ਪਰਖ ਲੈ ਸੌ ਤੇਗਾਂ, ਮੈਨੂੰ ਤੇਗ ਬਹਾਦਰ ਦਾ ਲਕਬ ਮਿਲਿਆ, ਮੇਰਾ ਕੁਝ ਨਹੀਂ ਸਕਦੀਆਂ ਖੋ ਤੇਗਾਂ, ਮੈਂ ਜੰਮਦਿਆਂ ਤੇਗਾਂ ਦੀ ਸ਼ਾਮ ਮਾਣੀ ਮੇਰੇ ਪਿਓ ਨੇ ਪਹਿਨੀਆਂ, ਦੋ ਤੇਗਾਂ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਹਰਿਆ, ਪਰਖ ਦਾ ਤੇਰਾ ਪਿਓ ਤੇਗਾਂ, ਹੁਣ ਦੇਖੀ ਆਉਂਦੇ ਭਵਿੱਖ ਅੰਦਰ ਮੇਰੇ ਲਾਲ ਨੇ ਵਾਹੁਣੀਆਂ ਉਹ ਤੇਗਾਂ, ਹੁਣ ਦੇਖੀ ਆਉਂਦੇ ਭਵਿੱਖ ਅੰਦਰ ਮੇਰੇ ਲਾਲ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਊਗੀ ਤੇਰੀਆਂ ਖੋ ਤੇਗਾਂ। ਅਏ ਔਰੰਗਜ਼ੇਬ, ਫਕੀਰ ਫਕੀਰੀ ਵਿੱਚ ਵਿਚਰਿਆ ਹੈ, ਤੂੰ ਕਹਿੰਦਾ ਸੀ ਆਗੂ ਝੁੱਕ ਜਾਵੇ ਤੇ ਕੌਮ ਝੁਕੇਗੀ, ਦੇਖ ਭਾਰਤ ਵਰਸ਼ ਦਾ, ਸਿੱਖਾਂ ਦਾ, ਹਿੰਦੂਆਂ ਦਾ ਆਗੂ ਗੁਰੂ ਤੇਗ ਬਹਾਦਰ ਝੁਕਿਆ ਨਹੀਂ, ਕੁਰਾਨ ਦੀਆਂ ਕਸਮਾਂ ਖਾਧੀਆਂ ਨੇ, ਅੱਜ ਤੋਂ ਬਾਅਦ ਜੰਜੂ ਨੂੰ ਹੱਥ ਨਹੀਂ ਲਾਵੇਂਗਾ। ਔਰੰਗਜ਼ੇਬ ਨੇ ਕਬੂਲ ਕੀਤਾ ਸੀ, ਦੀਨ ਦੁਨੀਆਂ ਦੇ ਮਾਲਕ ਨੇ ਸੀਸ ਦਿੱਤਾ, ਸ਼ਹਾਦਤ ਦੀ ਅਵਧੀ ਮਾਣੀ, ਸੀ ਨਹੀਂ ਉੱਚਰੀ। ਔਰ ਫਕੀਰੀ ਤੋਂ ਬਾਅਦ ਐਸੀ ਮੀਰੀ ਦੀ ਗੱਲ ਉੱਠੀ, ਗੁਰੂ ਗੋਬਿੰਦ ਸਿੰਘ ਨੇ ਫਿਰ 14 ਜੰਗ ਲੜੇ, ਅੱਲਾ ਯਾਰ ਖਾਂ ਨੂੰ ਕਹਿਣਾ ਪੈ ਗਿਆ, ਜਿਸ ਰਨ ਮੇ ਲੜਾ ਬੇ ਸਰੋ ਸਾਮਾਨ ਲੜਾ ਤੂੰ, ਸੌ ਸਿੰਘ ਲੀਏ ਲਾਖੋਂ ਪੇ ਜਾ ਜਾ ਕੇ ਪੜਾ ਤੂੰ। ਫਕੀਰੀ ਵਿੱਚ ਸਮੁੰਦਰ ਸ਼ਾਂਤ ਰਿਹਾ, ਜਦੋਂ ਮੀਰੀ ਵਿੱਚ ਆ ਕੇ ਉਛਲਿਆ ਹੈ ਤੇ 14 ਜੰਗਾਂ ਵਿੱਚ ਭਾਰਤ ਵਰਸ਼ ਦੇ ਉਸ ਔਰੰਗੇ ਦੀਆਂ ਫੌਜਾਂ ਨੂੰ, 22 ਧਾਰ ਦੀਆਂ ਫੌਜਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗੁਰੂ ਗੋਬਿੰਦ ਸਿੰਘ ਨੇ। ਫਕੀਰ ਸੀ ਤੇ ਏਡਾ ਠੰਡਾ, ਕਦੇ ਤੱਤੀ ਤਵੀ ਨਾ ਗਰਮ ਕਰ ਸਕੀ, ਕਦੇ ਚਾਂਦਨੀ ਚੌਂਕ ਤੱਤਾ ਨਾ ਕਰ ਸਕਿਆ। ਜੇ ਮੀਰੀ ਵਿੱਚ ਆਇਆ ਤੇ ਲੱਖਾਂ ਤੂਫਾਨ ਵੀ ਉਹਦੀ ਤਲਵਾਰ ਨੂੰ ਠੰਡਾ ਨਾ ਕਰ ਸਕੇ। ਅੱਜ ਦੇ ਦਿਨ ਉਹ ਕੁੱਲ ਕਾਇਨਾਤ ਦੀ ਚਾਦਰ, ਹਿੰਦ ਤੇ ਇੱਕ ਛੋਟਾ ਮੁਲਕ ਹੈ, ਸਮੁੱਚੀ ਕਾਇਨਾਤ ਦੀ ਚਾਦਰ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ, ਦੀਨ ਦੁਨੀਆਂ ਦੇ ਮਾਲਕ ਚਾਂਦਨੀ ਚੌਂਕ ਸ਼ਹੀਦ ਹੋਏ, ਸੀਸ ਦਾ ਸੰਸਕਾਰ ਔ ਨੰਦਾਂ ਦੀ ਪੁਰੀ ਦੇ ਇਲਾਕੇ ਵਿੱਚ ਹੋਇਆ, ਧੜ ਦਾ ਸੰਸਕਾਰ ਕਾਵਗੰਜ ਸਾਹਿਬ ਵਿਖੇ ਹੋਇਆ। ਦੀਨ ਦੁਨੀਆਂ ਦਾ ਮਾਲਕ 1732 ਬਿਕਰਮੀ ਸੰਮਤ ਦੇ ਵਿੱਚ ਮੱਘਰ ਸੁਦੀ ਪੰਚਮੀ ਨੂੰ ਸ਼ਹਾਦਤ ਦੀ ਅਵਧੀ ਮਾਣ ਗਿਆ, ਔਰ ਗੁਰੂ ਗੋਬਿੰਦ ਸਿੰਘ ਨੇ ਕਹਿ ਦਿੱਤਾ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ। ਆਪਣੇ ਲਈ ਸਿਰ ਦੇਣ ਵਾਲੇ ਬੜੇ ਰਹਿਬਰ ਹੋਏ ਨੇ, ਬੜੇ ਧਰਮੀ ਲੋਕ ਆਪਣੇ ਧਰਮ ਲਈ ਸਿਰ ਦਿੰਦੇ ਨੇ, ਪਰ ਗੈਰਾਂ ਲਈ ਸਿਰ ਦੇਣਾ, ਇਹਦੇ ਨਾਲੋਂ ਵੱਡੀ ਉਦਾਹਰਣ ਦੁਨੀਆਂ ਵਿੱਚ ਕੋਈ ਨਹੀਂ ਹੈ। ਆਪਣੇ ਘਰ ਤੇ ਦੀਵਾ ਹਰ ਕੋਈ ਬਾਲਦਾ ਹੈ, ਗੈਰਾਂ ਘਰ ਚਾਨਣ ਨਹੀਂ ਕੋਈ ਕਰਨਾ ਚਾਹੁੰਦਾ। ਆਪਣੇ ਘਰ ਦੇ ਚਿਰਾਗ ਬੁਝਾ ਕੇ ਗੈਰਾਂ ਦੇ ਘਰਾਂ ਵਿੱਚ ਚਿਰਾਗ ਬਾਲਿਆ ਗੁਰੂ ਤੇਗ ਬਹਾਦਰ ਸਾਹਿਬ ਨੇ, ਆ ਮੰਦਰਾਂ ਦੇ ਟੱਲ, ਆ ਤਿਲਕ ਧੋਤੀ ਬੋਧੀ, ਅੱਜ ਕਿਧਰੇ ਨਦਰੀ ਨਾ ਆਉਂਦੇ ਜੇ ਮੇਰੇ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਡੁੱਬਦੇ ਜੰਜੂ ਨੂੰ ਮੋਢਾ ਨਾ ਲਾਉਂਦੇ। ਸਿੱਖ ਜਗਤ ਤੇ ਉਸ ਮਹਾਂਪੁਰਸ਼ ਦੀ ਅਸੀਮ ਕੁਰਬਾਨੀ ਅੱਗੇ ਸਿਜਦਾ ਕਰਦਾ ਹੀ ਹੈ। ਕਈ ਵਾਰ ਦਾਸ ਸੋਚਦਾ ਹੈ ਵੀ ਸਮੁੱਚੀ ਕਾਇਨਾਤ ਨੂੰ ਇਹ ਦਿਨ ਮਨਾਉਣਾ ਚਾਹੀਦਾ, ਹਿਊਮਨ ਰਾਈਟਸ ਦੇ ਤੌਰ ਤੇ, ਮਨੁੱਖੀ ਹੱਕਾਂ ਦੇ ਤੌਰ ਤੇ UNO ਨੂੰ ਚਾਹੀਦਾ ਹੈ ਸਮੁੱਚੀ ਕਾਇਨਾਤ ਅੰਦਰ ਦਿਨ ਮਨਾਉਣਾ, ਕਿਉਂਕਿ ਮਨੁੱਖਾਂ ਦੇ ਹੱਕਾਂ ਲਈ ਗੁਰੂ ਤੇਗ ਬਹਾਦਰ ਸਾਹਿਬ ਤੋਂ ਵੱਡੀ ਕੁਰਬਾਨੀ ਨਾ ਕੀਤੀ ਹੈ, ਨਾ ਕੋਈ ਕਰ ਸਕਦਾ ਹੈ। ਤਾਂ ਬਾਪੂ ਨੇ ਕਿਹਾ ਹੈ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਵੱਡੋ ਕਲੂ ਮਹਿ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ, ਠੀਕਰ ਫੋਰ ਦਲੀਸ ਸਿਰ, ਪ੍ਰਾਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਣ, ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ, ਹੈ 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 ਸਭ ਜਗ ਭਯੋ, ਜੈ 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 ਸੁਰਲੋਕ, ਤਿੰਨਾਂ ਲੋਕਾਂ ਵਿੱਚ ਉਹਦੀ ਜੈ ਜੈਕਾਰ ਹੈ। ਸਿੱਖਾਂ ਨੇ ਤੇ ਕਰਨੀ ਹੈ, ਸਮੁੱਚੇ ਖੰਡ ਬ੍ਰਹਿਮੰਡ ਉਹਦੀ ਜੈ ਜੈਕਾਰ ਕਰਦੇ ਨੇ। ਆਓ ਉਸ ਮਹਾਂਪੁਰਸ਼ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੈ। ਇਹ ਅਖਰੀ ਅਰਥ ਕਰਕੇ ਗੁਰੂ ਕੇ ਫੁਰਮਾਨ ਦੇ ਸਮਾਪਤੀ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਜਨਮ ਮਰਨ ਕਾ ਭ੍ਰਮ ਗਇਆ, ਗੋਬਿੰਦ ਲਿਵ ਲਾਗੀ।
ਹੈ ਪੰਡਿਤ ਜੀ, ਅਸੀਂ ਕਰਮ ਕਾਂਡ ਨਹੀਂ ਕਰਦੇ। ਕਬੀਰ ਜੀ ਕਹਿੰਦੇ, ਜੰਮਣ ਤੇ ਮਰਨ ਦਾ ਜਿਹੜਾ ਸਾਡਾ ਭੈ ਹੈ, ਇੱਕ ਅਕਾਲ ਪੁਰਖ ਨਾਲ ਬਿਰਤੀ ਸਾਡੀ ਜਦੋਂ ਦੀ ਜੁੜੀ ਹੈ, ਏਡੀ ਉੱਚੀ ਸੁੱਚੀ ਬਿਰਤੀ ਹੋ ਗਈ ਹੈ। ਹੁਣ ਜੰਮਣ ਮਰਨ ਦਾ ਕੋਈ ਭੈ ਨਹੀਂ ਰਿਹਾ, ਨਿਜ਼ਾਕਤ ਮਿਲ ਗਈ ਹੈ ਜਨਮ ਅਤੇ ਮਰਨ ਤੋਂ, ਜਮਾਂ ਦੀ ਮਾਰ ਤੋਂ ਅਤੇ ਗਰਭ ਦੇ ਦੁਖਦਾਇਕ ਸਮੇਂ ਨੂੰ ਭੋਗਣ ਤੋਂ ਨਿਜ਼ਾਕਤ ਮਿਲੀ ਹੈ।
ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ।
ਸੁਨ ਅਫੁਰ ਅਵਸਥਾ, ਸਾਖੀ ਸਿੱਖਿਆ, ਗੁਰੂ ਦੀ ਸਿੱਖਿਆ ਲੈ ਕੇ ਅਸੀਂ ਅਫੁਰ ਅਵਸਥਾ ਹਾਸਲ ਕਰ ਲਈ ਹੈ। ਮੰਗਣੇ ਮੁੱਕ ਗਏ ਨੇ, ਹੁਣ ਦਰ ਦਰ ਤੇ ਝੋਲੀ ਨਹੀਂ ਅੱਡੀ ਦੀ, ਇੱਛਾਵਾਂ ਖਤਮ ਹੋ ਗਈਆਂ ਨੇ, ਮਨ ਉੱਥੇ ਸਾਡਾ ਜਾ ਕੇ ਟਿਕਿਆ ਹੈ, ਸੁਰਤ ਉੱਥੇ ਜੁੜੀ ਹੈ ਜਿੱਥੇ ਮੰਗਣਾ ਮੁੱਕ ਜਾਂਦਾ ਹੈ, ਜਿੱਥੇ ਫੁਰਨੇ ਖਤਮ ਹੋ ਜਾਂਦੇ ਹਨ।
ਰਹਾਓ ਕਾਸੀ ਤੇ ਧੁਨ ਉਪਜੈ, ਧੁਨ ਕਾਸੀ ਜਾਈ।
ਦੇਖ, ਜਿਹੜਾ ਕਾਸੀ ਦਾ ਬਰਤਨ ਉਹਨੂੰ ਖੜਕਾਓ, ਇੱਕ ਧੁਨ ਪੈਦਾ ਹੋਵੇਗੀ। ਕੁਝ ਸਮੇਂ ਲਈ ਸੰਕੋਚ ਕਰੋ, ਚੋਟ ਨਾ ਕਰੋ, ਉਹ ਧੁਨ ਫਿਰ ਕਾਂਸੀ ਵਿੱਚ ਸਮਾ ਜਾਂਦੀ ਹੈ, ਭਾਂਡੇ ਵਿੱਚ ਸਮਾ ਜਾਂਦੀ ਹੈ, ਉਸ ਭਾਂਡੇ ਵਿਚਲੇ ਅਸਮਾਨ ਵਿੱਚ ਭੇਦ ਹੋ ਜਾਂਦੀ ਹੈ। ਕਹਿੰਦੇ ਅਸੀਂ ਤੇ ਜਿੱਥੋਂ ਪੈਦਾ ਹੋਏ ਹਾਂ, ਗੁਰੂ ਦੀ ਸਿੱਖਿਆ ਲੈ ਕੇ ਇੰਨੇ ਨਿਰਮਲ ਹੋ ਗਏ। ਜਿਵੇਂ ਪਾਣੀ ਵਿੱਚ ਅਭੇਦ ਹੋਣ ਲਈ ਨਿਰਮਲ ਹੋਣਾ ਪੈਂਦਾ, ਪਾਣੀ ਵਿੱਚ ਕਦੇ ਤੇਲ ਨਹੀਂ ਘੁਲਦਾ, ਵਿਕਾਰਾਂ ਦੀ ਮੈਲ ਤੋਂ ਰਹਿ ਧੋ ਕੇ ਗੁਰੂ ਦੀ ਸਿੱਖਿਆ ਨਾਲ ਇਉਂ ਪਾਣੀ ਵਿੱਚ ਪਾਣੀ ਮਿਲ ਗਿਆ ਹੈ। ਜਿਵੇਂ ਕਾਂਸੀ ਤੋਂ ਉਪਜੀ ਧੁਨ ਫਿਰ ਕਾਂਸੀ ਵਿੱਚ ਸਮਾਈ, ਗੁਰੂ ਦੀ ਸਿੱਖਿਆ ਸਦਕਾ ਜਿੱਥੇ ਖੁਦਾ ਤੋਂ ਅਸੀਂ ਆਗਾਜ਼ ਧਾਰਿਆ ਸੀ, ਉਹ ਫਿਰ ਅਭੇਦਤਾ ਹਾਸਲ ਗੁਰੂ ਦੀ ਸਿੱਖਿਆ ਨਾਲ ਕੀਤੀ। ਜਿਵੇਂ ਪਾਣੀ ਦੇ ਬੁਲਬਲੇ ਪਾਣੀ ਵਿੱਚ ਭੇਦ ਹੁੰਦੇ ਨੇ, ਕਾਂਸੀ ਦੀ ਧੁਨ ਕਾਂਸੀ ਵਿੱਚ ਭੇਦ ਹੁੰਦੀ ਹੈ, ਇਉਂ ਖੁਦਾ ਤੋਂ ਉਪਜ ਗਏ, ਅੱਜ ਫਿਰ ਖੁਦਾ ਵਿੱਚ ਵਧੇ ਮੁਕਤੀ, ਜੀਵਨ ਮੁਕਤੀ ਹਾਸਲ ਕੀਤੀ ਹੈ। ਵੀ ਐਮੈਂਸੀਪੇਟਡ, ਅਸੀਂ ਉਸ ਖੁਦਾ ਵਿੱਚ ਅਭੇਦ ਹੋਏ ਹਾਂ।
ਕਾਸੀ ਫੂਟੀ ਪੰਡਤਾ ਧੁਨ ਕਹਾ ਸਮਾਈ।
ਅੱਛਾ ਪੰਡਿਤ ਜੀ, ਗੱਲ ਇਹ ਹੈ, ਮਨ ਵਿੱਚ ਬੜੀ ਤ੍ਰਿਸ਼ਨਾ ਸੀ, ਮਨ ਵਿੱਚ ਬੜੀਆਂ ਇੱਛਾਵਾਂ ਸਨ। ਜਿਵੇਂ ਹਰ ਇੱਕ ਨੂੰ ਨਹੀਂ ਪਤਾ ਕਾਸੀ ਚ ਉਪਜੀ ਧਨ ਕਿੱਥੇ ਜਾਂਦੀ ਹੈ, ਸਤਪੁਰਸ਼ ਜਾਣਦੇ ਨੇ ਕਾਸੀ ਵਿੱਚ ਹੀ ਸਮਾਉਂਦੀ ਹੈ। ਅਸੀਂ ਪਰਮਾਤਮਾ ਨੂੰ ਯਾਦ ਕੀਤਾ ਔਰ ਐਸੀ ਉੱਚੀ ਸੁੱਚੀ ਬੁੱਧ ਹਾਸਲ ਹੋ ਗਈ, ਇੱਛਾਵਾਂ ਫੁਰਨੇ ਮੁੱਕ ਗਏ, ਤ੍ਰਿਸ਼ਨਾ ਦੀ ਆਵਾਜ਼ ਗੁੰਮ ਹੋ ਗਈ, ਜਿਵੇਂ ਕਾਂਸੀ ਵਿੱਚ ਧੁਨ ਗੁੰਮ ਹੁੰਦੀ ਹੈ, ਇਉਂ ਖੁਦਾ ਦੇ ਵਿੱਚ ਸਾਨੂੰ ਅਭੇਦਤਾ ਹਾਸਲ ਹੋਈ ਹੈ। ਉਹਦੀ ਜਿਹੜੀ ਧੁਨ ਸੀ ਤ੍ਰਿਸ਼ਨਾ ਦੀ, ਦਵੈਸ਼ ਦੀ, ਉਹ ਪਰਮਾਤਮਾ ਨੇ ਸਾਡੀ ਤਿਆਗ ਦਿੱਤੀ, ਖਤਮ ਕਰ ਦਿੱਤੀ, ਹਰ ਲਈ ਖੁਰਾ ਖੋਜ ਮਿਟ ਗਿਆ, ਤ੍ਰਿਸ਼ਨਾ ਸਾਡੀ ਮੁੱਕੀ, ਨਿਰਮਲ ਹੋ ਗਏ। ਜਦੋਂ ਮੰਗਾਂ ਮੁੱਕ ਗਈਆਂ, ਨਿਰੰਕਾਰ ਦੀ ਮੰਗ ਸੀ, ਨਿਰੰਕਾਰ ਵਿੱਚ ਅਭੇਦ ਹੋਏ, ਸੰਸਾਰ ਦੀਆਂ ਮੰਗਾਂ ਛੱਡੀਆਂ, ਸੰਸਾਰ ਦਾ ਖਹਿੜਾ ਛੁੱਟਿਆ ਹੈ।
ਤ੍ਰਿਕੁਟੀ ਸੰਦ ਮੈਂ ਪੇਖਿਆ, ਘਟ ਹੋ ਘਟ ਜਾਗੀ।
ਸਤਿਗੁਰ ਦੀ ਸਿੱਖਿਆ ਨਾਲ ਮੇਰੇ ਅੰਦਰ ਦੀ ਖਿੱਚ ਦੂਰ ਹੋ ਗਈ ਔਰ ਆਪਣੇ ਘਟ ਦੇ ਵਿੱਚ ਔਰ ਹਰ ਘਟ ਦੇ ਵਿੱਚ ਹਰ ਜ਼ਰੇ ਦੇ ਵਿੱਚ ਖੁਦਾ ਸਾਨੂੰ ਅੱਜ ਨਜ਼ਰੀ ਆ ਗਿਆ। ਤਿੰਨ ਗੁਣ ਕੀ ਨੇ ਤ੍ਰਿਕੁਟੀ, ਰਜੋ ਤਮੋ ਸਤੋ, ਹਰ ਇੱਕ ਜ਼ਰੇ ਦੇ ਵਿੱਚ ਮਾਇਆਵੀ ਸ੍ਰਿਸ਼ਟੀ ਵਿੱਚ ਖੁਦਾ ਸਾਨੂੰ ਨਜ਼ਰੀ ਆਇਆ। ਕਰਤਾ ਕਰਮ ਕ੍ਰਿਆ ਧਿਆਨ ਧਿਆਤਾ ਸਾਰਿਆਂ ਦੇ ਵਿੱਚ ਪਰਮਾਤਮਾ ਨਜ਼ਰੀ ਆਇਆ। ਗਿਆਨ ਗਿਆਤਾ ਗੇ ਆਦਿ ਦੇ ਵਿੱਚ ਖੁਦਾ ਨਜ਼ਰੀ ਆਇਆ। ਗਰੀਬ ਗੁਰਬੇ ਵਿੱਚ ਖੁਦਾ ਨਜ਼ਰੀ ਆਇਆ ਹੈ। ਹਰ ਘਟ ਵਿੱਚ ਪਰਮਾਤਮਾ ਨਜ਼ਰੀ ਆ ਗਿਆ ਗੁਰੂ ਦੀ ਸਿੱਖਿਆ ਦੇ ਨਾਲ।
ਐਸੀ ਬੁੱਧ ਸਮਾਚਰੀ ਘਟ ਮਾਹੇ ਤਿਆਗੀ।
ਲੋਕ ਬਾਹਰੋਂ ਘਰ ਛੱਡਦੇ ਨੇ, ਪਰਿਵਾਰ ਛੱਡਦੇ ਨੇ, ਮੇਰੇ ਤੇ ਐਸੀ ਕਿਰਪਾ ਹੋਈ ਹੈ ਗੁਰੂ ਦੀ, ਐਸੀ ਬੁੱਧੀ ਹਾਸਲ ਹੋ ਗਈ ਵੀ ਅੰਦਰੋਂ ਮਨ ਕਰਕੇ ਉਪਰਾਮਤਾ ਹਾਸਲ ਹੋਈ ਹੈ। ਮੋਹ ਮਾਇਆ ਮਨ ਕਰਕੇ ਛੱਡੀ ਹੈ, ਇੱਥੇ ਤਨ ਕਰਕੇ ਛੱਡਣ ਵਾਲੇ ਵਿਖਾਵਾ ਕਰਨ ਵਾਲੇ ਬੜੇ ਨੇ, ਮਨ ਕਰਕੇ ਫਿਰ ਜੁੜੇ ਰਹਿੰਦੇ ਨੇ ਮੋਹ ਮਾਇਆ ਵਿੱਚ। ਅਸੀਂ ਅੰਦਰੋਂ ਵਿਰਕਤ ਹੋ ਗਏ, ਅੰਦਰੋਂ ਉਪਰਾਮਤਾ ਹਾਸਲ ਹੋਈ ਹੈ।
ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ।
ਯਾਦ ਰੱਖਿਓ ਅੰਤਰ ਧਿਆਨ ਹੋ ਕੇ ਆਪਣੇ ਆਪ ਦੇ ਵਿੱਚੋਂ ਸੂਝ ਪ੍ਰਗਟ ਹੋਈ, ਖੁਦਾ ਦੇ ਦਿਦਾਰੇ ਹੋਏ ਔਰ ਰੱਬੀ ਜੋਤ ਦੇ ਵਿੱਚ ਉਸ ਤੇਜ ਦੇ ਵਿੱਚ ਉਹ ਅਗੰਮੀ ਆਦਿ ਸ਼ਕਤੀ ਦੇ ਵਿੱਚ ਆਖਣ ਲੱਗੇ। ਜਦੋਂ ਆਤਮਾ ਪ੍ਰਕਾਸ਼ ਸਰੂਪ ਅੰਦਰੋਂ ਪਰਮਾਤਮਾ ਦੀ ਯਾਦ ਵਿੱਚ ਜੁੜ ਗਏ, ਅੰਤਰ ਧਿਆਨ ਹੋਏ, ਧਿਆਨ ਲਾਉਣਾ ਕੀਤਾ, ਜੋ ਪਰਮਾਤਮਾ ਹਰ ਜ਼ਰੇ ਵਿੱਚ ਸੀ। ਪਰ ਚੇਤੇ ਹਰੇਕ ਦੇ ਨਹੀਂ ਹੁੰਦਾ। ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹੇ ਚੀਤ, ਸਰੀਰਾਂ ਸਭਨਾਂ ਵਿੱਚ ਹੈ, ਸਭੈ ਕਟ ਰਾਮ ਬੋਲੇ ਮੌਜੂਦ ਹੈ, ਚੇਤੇ ਵਿਰਲਿਆਂ ਦੇ ਹੈ। ਤੇ ਚੇਤੇ ਫਿਰ ਹੀ ਆਉਂਦਾ ਜਦੋਂ ਚੌਂਕੜਾ ਲਾਈਏ। ਕਹਿੰਦੇ ਅੰਤਰ ਧਿਆਨ ਹੋ ਕੇ ਚੇਤੇ ਕੀਤਾ, ਅੰਦਰੋਂ ਪ੍ਰਗਟ ਹੋ ਗਿਆ, ਜਿਵੇਂ ਲੱਕੜ ਵਿੱਚ ਅੱਗ ਹੈ ਤੀਲੀ ਲਾਉਣੀ ਪਈ, ਧਿਆਨ ਧਾਰਨਾ ਪਿਆ, ਨਾਮ ਸਿਮਰਨ ਚੌਂਕੜਾ ਲਾ ਕੇ ਮੁਸ਼ਕਤਾਂ ਘਾਲ ਕੇ ਜਪਣਾ ਪਿਆ, ਅੰਦਰੋਂ ਪਰਮਾਤਮਾ ਪ੍ਰਗਟ ਹੋ ਗਿਆ ਔਰ ਅਖੀਰ ਜਿਉਂਦਿਆਂ ਜੀ ਬ੍ਰਹਮ ਵਿੱਚ ਸਾਨੂੰ ਅਭੇਦਤਾ ਹਾਸਲ ਹੋਈ ਹੈ।
ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ।
ਅੱਛਾ, ਜਦੋਂ ਅੰਦਰ ਪ੍ਰਗਟ ਹੋ ਗਿਆ, ਜਦੋਂ ਯਾਰੀ ਪੈ ਗਈ ਤੇ ਯਾਰਾਂ ਦੇ ਗੁਣਾਂ ਦੀ ਸਮਝ ਪੈ ਜਾਂਦੀ ਹੈ। ਜਿੰਨਾ ਚਿਰ ਦਿਦਾਰੇ ਨਹੀਂ ਸੀ ਹੋਏ, ਤੂੰ ਕੌਣ ਤੇ ਮੈਂ ਕੌਣ, ਇਹ ਜੱਗ ਮਿੱਠਾ ਗਲਾ ਕਿੰਨੇ ਡੇ, ਅਸੀਂ ਕਹਿੰਦੇ ਸੀ ਅਸੀਂ ਕੀ ਲੈਣਾ ਰੱਬ ਤੋਂ, ਸਾਨੂੰ ਪਤਾ ਨਹੀਂ ਸੀ, ਰੱਬ ਦਾ ਗਿਆਨ ਨਹੀਂ ਸੀ। ਦੇਖੋ, ਹੀਰੇ ਦੀ ਸਮਝ ਪਾਰਖੂ ਨੂੰ ਹੈ, ਸੰਤ ਨੂੰ ਹੀ ਖੁਦਾ ਦੀ ਸਮਝ ਹੈ, ਸਾਡੇ ਲਈ ਤੇ ਉਹ ਕੁਝ ਵੀ ਨਹੀਂ। ਅਸੀਂ ਤੇ ਹੀਰਾ ਛੱਡ ਕੇ ਕੱਚ ਦਾ ਵਪਾਰ, ਮੋਹ ਮਾਇਆ ਦਾ ਵਪਾਰ ਕਰਦੇ ਰਹਿੰਦੇ ਹਾਂ। ਹੀਰੇ ਦੀ ਕੀਮਤ ਪਤਾ ਹੋਵੇ ਤੇ ਫਿਰ ਹੀ ਹੀਰੇ ਨਾਲ ਤੇ ਹੁੰਦਾ ਹੈ। ਆਖਣ ਲੱਗੇ ਕਬੀਰ ਜੀ, ਅੰਤਰ ਧਿਆਨ ਹੋਏ, ਗੋਬਿੰਦ ਪ੍ਰਗਟ ਹੋਇਆ, ਚੇਤੇ ਵਿੱਚ ਪ੍ਰਗਟ ਹੋਇਆ, ਅੰਤਸ਼ਕਰਨ ਵਿੱਚ ਪ੍ਰਗਟ ਹੋਇਆ, ਜਾਣ ਪਛਾਣ ਬਣ ਗਈ, ਗੁਣਾਂ ਦਾ ਪਤਾ ਲੱਗ ਗਿਆ, ਕੀਮਤ ਦਾ ਪਤਾ ਲੱਗ ਗਿਆ। ਸੇਸ ਕਬੀਰ, ਆਈ ਹੈਵ ਰਿਅਲਾਈਜ਼ਡ, ਸਾਨੂੰ ਇਸ ਗੱਲ ਦੀ ਸਮਝ ਲੱਗ ਗਈ ਹੈ, ਲਾਰਡ ਆਫ ਦਿਸ ਵਰਲਡ ਇਜ਼ ਲੋਕੇਟਡ ਇਨ ਮਾਇੰਡ। ਖੁਦਾ ਅੰਦਰ ਮੌਜੂਦ ਸੀ, ਅਸੀਂ ਪ੍ਰਗਟ ਕਰ ਲਿਆ, ਦਿਦਾਰੇ ਕਰ ਲਏ, ਇਉਂ ਵਧੇ ਮੁਕਤ ਹੋਏ, ਇਉਂ ਅਮੈਂਸੀਪੇਸ਼ਨ ਮਿਲ ਗਈ, ਨਿਜ਼ਾਕਤ ਮਿਲ ਗਈ। ਜਿਹੜਾ ਅੰਤਰ ਧਿਆਨ ਹੋਵੇਗਾ ਉਸੇ ਨੂੰ ਹੀ ਮੁਕਤੀ ਹੈ। ਐਸੇ ਦੀਨ ਦੁਨੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਕਬੀਰ ਜੀ ਦਾ ਅਗੰਮੀ ਫੁਰਮਾਨ ਹੈ ਜੀ, ਵਿਚਾਰ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ। ਆਪ ਸੰਗਤ ਨੇ ਗੁਰਾਂ ਨੇ ਬਖਸ਼ ਦੇਣਾ, ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ, ਗੁਰੂ ਕੇ ਵਜ਼ੀਰਾਂ ਦਾ ਧੰਨਵਾਦ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦ। ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ। ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।